ਵਾਹਿਗੁਰੂ ਜੀ ਜੇ ਭੁੱਲੀ ਜੇ ਚੁੱਕੀ ਸਾਈ ਪੀ ਤਹਿੰਡੀ ਕਾਢੀਆਂ ਜਿਨ੍ਹਾਂ ਨੇ ਹੁਣ ਦੂਜਾਣੇ ਲੱਗਾ ਝੂਰ ਮਰਹੋਂ ਸੇ ਬਾਢੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਜੁਗ ਜੁਗ ਅਟਲ ਜਾਗਤ ਜੋ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਮੁੰਦਰ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦਲਾਰੀ ਗੁਰੂ ਪਿਆਰੀ ਗੁਰੂ ਸਰੂਪ ਗੁਰੂ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਮੁਖਵਾਕ ਬਖਸ਼ਿਆ ਸਕਰੀਨ ਤੋਂ ਬਾਹਰ ਲੱਗੀਆਂ ਹੋਈਆਂ LCD ਸਕਰੀਨ ਦੇ ਉੱਪਰ ਸੰਗਤਾਂ ਪੜ੍ਹ ਰਹੀਆਂ ਨੇ ਉਹਦੀ ਵਿਚਾਰ ਆਪਾਂ ਸਵੇਰ ਵੇਲੇ ਦੇ ਦੀਵਾਨ ਵਿੱਚ ਕੀਤੀ ਸੀ। ਅੰਮ੍ਰਿਤ ਵੇਲੇ ਦਾ ਮੁੱਖ ਵਾਕ ਸੀ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਾਪਤ ਕੀਤਾ। ਸ਼ਾਮ ਵੇਲੇ ਸੋਧਰ ਸਾਹਿਬ ਜੀ ਦੇ ਪਾਠ ਹੋਏ। ਸੋਧਰ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਤਿਗੁਰਾਂ ਨੇ ਸਾਨੂੰ ਪਾਵਨ ਮੁਖਵਾਕ ਬਖਸ਼ਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 631 ਅਤੇ 32 ਤੇ ਅੰਕਿਤ। ਸੋਰਠ ਰਾਗ ਵਿਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਔਰ ਤਿੰਨ ਪਦਿਆਂ ਦਾ ਸ਼ਬਦ ਹੈ। ਜਿੱਥੋਂ ਇਹ ਸਬਜੈਕਟ ਸ਼ੁਰੂ ਹੁੰਦਾ ਹੈ ਉਸ ਸਬਜੈਕਟ ਤੋਂ ਇਹ ਤੀਸਰਾ ਸ਼ਬਦ ਹੈ। ਕੋਸ਼ਿਸ਼ ਕਰੀਏ ਜਿਹੜਾ ਵੀ ਸ਼ਬਦ ਪੜ੍ਹੀਏ ਉਹਦੇ ਅਖੀਰ ਤੇ ਲੱਗੇ ਹੋਏ ਅੰਕ ਕਾਫੀ ਇਸ਼ਾਰਾ ਦਿੰਦੇ ਨੇ। ਇੱਕ ਤੇ ਪਦਿਆਂ ਦੀ ਗਿਣਤੀ ਦੱਸੀ ਹੁੰਦੀ ਹੈ ਕਿ ਕਿੰਨੇ ਪਦੇ ਨੇ ਤੇ ਅਖੀਰਲਾ ਪਦਾ ਕਿੰਨਵਾਂ ਹੈ। ਆਪ ਜੀ ਦੇਖ ਰਹੇ ਹੋ ਜਿੱਥੇ ਸ਼ਬਦ ਹੈ ਨਾਨਕ ਬਾਤ ਬਤਾਈ, ਉਸ ਤੋਂ ਬਾਅਦ ਹੈ ਫੁੱਲ ਸਟਾਪ, ਫਿਰ ਹੈ ਤਿੰਨ, ਫਿਰ ਫੁੱਲ ਸਟਾਪ, ਫਿਰ ਤਿੰਨ। ਪਹਿਲਾ ਤਿੰਨ ਦੱਸ ਰਿਹਾ ਕਿ ਇਸ ਸ਼ਬਦ ਦੇ ਤਿੰਨ ਪਦੇ ਨੇ, 3 ਸਟੈਂਜਾਸ ਨੇ, ਔਰ ਦੂਸਰਾ ਤਿੰਨ ਦੱਸ ਰਿਹਾ ਕਿ ਜਿੱਥੋਂ ਸਤਿਗੁਰਾਂ ਨੇ ਗੱਲ ਕਹਿਣੀ ਸ਼ੁਰੂ ਕੀਤੀ ਹੈ ਉਥੋਂ ਇਹ ਤੀਸਰਾ ਸ਼ਬਦ ਹੈ। ਇੱਕ ਪਿੱਛੇ ਤੋਂ ਸਬਜੈਕਟ ਕਦਿਆ ਆ ਰਿਹਾ। ਤੁਸੀਂ ਦੇਖਿਓ ਕਦੀ ਬੰਦਾ ਡਰੈਸ ਅਪ ਹੋ ਕੇ ਘਰੋਂ ਨਿਕਲਿਆ ਹੋਵੇ, ਉਹਨੂੰ ਅਚਨਚੇਤ ਕੋਈ ਕਹਿ ਦੇਵੇ ਆ ਤੇਰੇ ਕੱਪੜੇ ਮੈਲੇ ਨੇ, ਬੰਦਾ ਯਕਦਮ ਹੱਕਾ ਬੱਕਾ ਰਹਿ ਜਾਂਦਾ, ਆਪਣੇ ਕੱਪੜਿਆਂ ਨੂੰ ਦੇਖਦਾ, ਓ ਮਾਈ ਗੋਡ ਕੱਪੜੇ ਮੈਲੇ ਨੇ। ਉਹ ਵਾਪਸ ਜਾਏਗਾ, ਕੱਪੜੇ ਬਦਲ ਕੇ ਆਏਗਾ। ਕੋਈ ਇਸ਼ਨਾਨ ਕਰਕੇ ਬਾਹਰ ਨਿਕਲਿਆ ਹੋਵੇ, ਉਹਨੂੰ ਕਿਹਾ ਹੋਵੇ ਤੇਰੇ ਮੱਥੇ ਤੇ ਕੀ ਲੱਗਿਆ ਹੋਇਆ, ਉਹ ਤੁਰੰਤ ਸ਼ੀਸ਼ੇ ਦੇ ਸਾਹਮਣੇ ਦੇਖੇਗਾ, ਅਗਰ ਮੱਥੇ ਤੇ ਕੁਛ ਲੱਗਿਆ ਉਸਨੂੰ ਧੋਏਗਾ। ਅੱਜ ਗੁਰੂ ਪਿਤਾ ਦੇ ਦਰ ਤੇ ਆਏ ਆ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਦਰਲੇ ਜੀਵਨ ਨੂੰ ਦੇਖ ਪਿਆਰਿਆ। ਸਤਿਗੁਰੂ ਸੱਚ ਹੈ, ਜ਼ਿੰਦਗੀ ਵਿੱਚ ਮਨੁੱਖ ਦੇ ਨਾਲ ਨਾਲ ਸੱਚ ਸਦਾ ਚੱਲਦਾ ਹੈ ਔਰ ਉਹ ਸੱਚ ਦਾ ਰੂਪ ਵੱਖਰਾ ਵੱਖਰਾ ਹੋ ਜਾਂਦਾ ਹੈ, ਪਰ ਸੱਚ ਬੰਦੇ ਦੇ ਨਾਲ ਰਹਿੰਦਾ ਹੈ। ਮੈਂ ਪਿੱਛੇ ਜਿਹਾ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕੀਤੀ ਸੀ। ਏਅਰਪੋਰਟ ਦੇ ਉੱਪਰ ਲਗੇਜ ਦੇ ਵਿੱਚ ਕੀ ਕੁਛ ਹੈ, ਕਿੱਥੇ ਕੁਛ ਐਸਾ ਤੇ ਨਹੀਂ ਹੈ ਕਿ ਜਿਹੜਾ ਪ੍ਰੋਹਿਬਿਟਡ ਹੋਵੇ ਔਰ ਇਹ ਛੁਪਾ ਕੇ ਲਿਜਾ ਰਿਹਾ ਹੋਵੇ। ਕੁਛ ਐਸਾ ਤੇ ਨਹੀਂ ਹੈ ਕਿ ਜਿਹੜਾ ਮਨੁੱਖਤਾ ਦੇ ਲਈ, ਦੇਸ਼ ਦੇ ਲਈ ਖਤਰਨਾਕ ਹੋਵੇ। ਸਕੈਨਿੰਗ ਮਸ਼ੀਨ ਤੇ ਰੱਖਿਆ ਜਾਂਦਾ, ਸੱਚ ਸਾਹਮਣੇ ਆ ਜਾਂਦਾ ਹੈ। ਔਰ ਉਹ ਜੋ ਸਕੈਨਿੰਗ ਮਸ਼ੀਨ ਹੈ ਉਸਦਾ ਇਸ ਤਾਈਂ ਕੋਈ ਸਰੋਕਾਰ ਨਹੀਂ ਹੈ। ਜਿਹੜੇ ਠੀਕ ਨੇ ਉਹਨਾਂ ਦੇ ਲਗੇਜ ਵੀ ਚੈੱਕ ਕਰਦੀ ਹੈ, ਜਿਹੜੇ ਗਲਤ ਨੇ ਉਹਨਾਂ ਦੇ ਲਗੇਜ ਵੀ ਚੈੱਕ ਕਰਦੀ ਹੈ। ਉਹ ਮਸ਼ੀਨ ਇੱਕ ਸੱਚ ਹੈ, ਉਹਨੇ ਠੀਕ ਲਗੇਜ ਨੂੰ ਦੱਸ ਦੇਣਾ ਹੈ ਇਹ ਓਕੇ ਹੈ, ਇਸ ਨੂੰ ਜਾਣ ਦਿਓ, ਗਲਤ ਨੂੰ ਉਸਨੇ ਦੱਸ ਦੇਣਾ, ਇਹਨੂੰ ਰੋਕ ਲਓ। ਇਸੇ ਤਰ੍ਹਾਂ ਕਦੀ ਤੁਰੇ ਜਾਂਦਿਆਂ ਦੀ ਜਾਂ ਗੱਡੀ ਰੋਕ ਕੇ ਤਲਾਸ਼ੀ ਲਈ ਜਾਂਦੀ ਹੈ, ਸੱਚ ਸਾਹਮਣੇ ਆ ਜਾਂਦਾ ਹੈ। ਇੱਕ ਸੱਚ ਦਾ ਰੂਪ ਸ਼ੀਸ਼ਾ ਵੀ ਹੈ। ਕਦੀ ਦੇਖਣਾ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾ ਵਾਹ ਵਾਸਤਾ ਸ਼ੀਸ਼ੇ ਦੇ ਨਾਲ ਪੈਂਦਾ ਹੈ। ਦੁਨੀਆਂ ਤੇ ਬੰਦੇ ਦੀ ਆਦਤ ਹੈ, ਸਵੇਰੇ ਉੱਠਦਿਆਂ ਸਭ ਤੋਂ ਪਹਿਲਾਂ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਦੇਖੇਗਾ। ਬੰਦਾ ਤਿਆਰ ਹੋ ਕੇ ਡਰੈਸਅਪ ਹੋ ਕੇ ਬਾਹਰ ਜਾਣ ਲੱਗੇਗਾ ਤੇ ਜ਼ਰੂਰ ਸ਼ੀਸ਼ੇ ਦੇ ਸਾਹਮਣੇ ਦੇਖੇਗਾ। ਪੁਰਾਤਨ ਸਮਿਆਂ ਚ ਹੋ ਸਕਦਾ ਸ਼ੀਸ਼ੇ ਬਿਨਾਂ ਸਰ ਜਾਂਦਾ ਹੋਵੇ, ਅੱਜ ਦੇ ਮਨੁੱਖ ਦੇ ਵਿੱਚ ਅੱਜ ਦੇ ਸਮੇਂ ਅੰਦਰ ਮੈਨੂੰ ਨਹੀਂ ਲੱਗਦਾ ਕਿ ਬੰਦਾ ਸ਼ੀਸ਼ੇ ਤੋਂ ਬਿਨਾਂ ਸਾਰ ਲਏਗਾ। ਤੁਸੀਂ ਦੇਖੋਗੇ ਬੰਦਾ ਕਿਰਾਏ ਤੇ ਰਹਿੰਦਾ ਹੈ, ਸਭ ਤੋਂ ਪਹਿਲਾਂ ਸ਼ੀਸ਼ਾ ਜ਼ਰੂਰ ਖਰੀਦੇਗਾ ਕਿਉਂਕਿ ਮੈਂ ਕੱਲ ਨੂੰ ਤਿਆਰ ਹੋ ਕੇ ਜਾਣਾ ਹੈ। ਸ਼ੀਸ਼ਾ ਹੀ ਤੇ ਦੱਸੇਗਾ ਤੇਰੇ ਤਿਆਰ ਹੋਣ ਵਿੱਚ ਕਿੱਥੇ ਕਿੱਥੇ ਕਮੀਆਂ ਨੇ। ਅਖਬਾਰ ਕਮਾਲ ਦੀ ਬਾਤ ਇਹ ਹੈ, ਆਪਾਂ ਦਾੜਾ ਸੰਵਾਰਦੇ ਹਾਂ, ਬੰਦਾ ਦਾੜੇ ਨੂੰ ਬਹੁੰਦਾ ਏ, ਸੰਵਾਰਦਾ ਏ, ਇੱਕ ਦੋ ਕੇਸ ਵੀ ਦਾੜੇ ਦੇ ਇੱਧਰ ਉੱਧਰ ਹੋਣਗੇ ਨਾ, ਸ਼ੀਸ਼ੇ ਨੇ ਦੱਸ ਦੇਣਾ ਹੈ ਪਿਆਰਿਆ ਕੰਘਾ ਕਰ। ਆਖੋ ਵਾਹਿਗੁਰੂ, ਦੱਸ ਦੇਣਾ। ਗੁਰੂ ਵੀ ਸੱਚ ਹੈ, ਗੁਰੂ ਨੇ ਗਿਆਨ ਦੇ ਸ਼ੀਸ਼ੇ ਰਾਹੀਂ ਸਾਡਾ ਅੰਦਰਲਾ ਜੀਵਨ ਦਿਖਾ ਦੇਣਾ ਹੈ। ਸੱਚ ਹੈ, ਸਾਡੇ ਅੱਖਾਂ ਲਾਈਆਂ ਨੇ, ਇੱਕ ਨਹੀਂ ਦੋ ਲਾਈਆਂ ਨੇ, ਦੋ ਅੱਖਾਂ ਦੇ ਬਾਵਜੂਦ ਵੀ ਆਪਣੇ ਪਿੱਛੇ ਦੇਖਣਾ ਹੋਵੇ ਤੇ ਬੰਦਾ ਨਹੀਂ ਦੇਖ ਸਕਦਾ। ਇਹ ਹੁਣ ਰੱਬ ਦੀ ਮਰਜ਼ੀ ਹੈ, ਜੇ ਕਿਤੇ ਹੱਥਾਂ ਦੇ ਉੱਪਰ ਅੱਖ ਲਾਈ ਹੁੰਦੀ ਤੇ ਸ਼ਾਇਦ ਬੰਦਾ ਇੰਜ ਕਰਕੇ ਦੇਖ ਲੈਂਦਾ, ਪਰ ਉਹਨੇ ਕਿਉਂਕਿ ਇੱਥੇ ਲਾਈ ਹੈ ਪਿੱਛੇ ਨਹੀਂ ਦੇਖ ਸਕਦਾ। ਤੇ ਕਮਾਲ ਦੀ ਬਾਤ ਇਹ ਹੈ, ਮੁੱਖ ਦੇ ਉੱਪਰ ਹੀ ਅੱਖਾਂ ਲਾਈਆਂ ਨੇ, ਆਪਣਾ ਮੁੱਖ ਵੀ ਨਹੀਂ ਦੇਖ ਸਕਦਾ। ਸ਼ੀਸ਼ਾ ਨਾ ਹੋਵੇ ਤੇ ਆਪਣਾ ਮੁੱਖ ਹੀ ਨਹੀਂ ਦਿਸਦਾ। ਸਤਿਗੁਰਾਂ ਨੇ ਇੱਕ ਹੋਰ ਖਿਆਲ ਦਿੱਤਾ ਹੈ, ਮੇਰੇ ਪ੍ਰੋਪਰ ਯਾਦ ਨਹੀਂ, ਸ਼ਾਇਦ ਭਾਈ ਗੁਰਦਾਸ ਜੀ ਹੋਰਾਂ ਦੀ ਪੰਕਤੀ ਹੋਏਗੀ, ਦੂਸਰ ਹੋਏ ਸੋਝੀ ਪਾਏ ਸੀ, ਦੂਸਰਾ ਦੱਸੇ ਤੇ ਫਿਰ ਪਤਾ ਲੱਗਦਾ ਹੈ, ਕਿਉਂਕਿ ਆਪਣਾ ਚਿਹਰਾ ਬੰਦਾ ਆਪ ਨਹੀਂ ਦੇਖ ਸਕਦਾ। ਤੇ ਸੱਚ ਜਾਣਿਓ, ਆਪਣੀ ਅੰਦਰਲਾ ਜੀਵਨ ਦੇਖਣਾ ਤੇ ਬਹੁਤ ਹੀ ਔਖਾ ਹੈ, ਬਹੁਤ ਔਖਾ ਹੈ। ਕਦੀ ਜ਼ਿੰਦਗੀ ਚ ਪਰਖ ਕੇ ਦੇਖਣਾ, ਕੋਈ ਬੰਦਾ ਤੁਰਿਆ ਜਾ ਰਿਹਾ, ਉਹਨੂੰ ਬਾਕੀ ਬੰਦੇ ਦੇਖ ਰਹੇ ਨੇ, ਉਹਦੀ ਬਾਡੀ ਲੈਂਗੁਏਜ ਵੀ ਚੈੱਕ ਕਰਦੇ ਨੇ, ਉਹਦੇ ਤੁਰਨ ਦਾ ਅੰਦਾਜ਼ ਵੀ ਚੈੱਕ ਕਰਦੇ ਨੇ, ਉਹਦੇ ਉੱਠਣੀ ਬੈਠਣੀ ਬੋਲਣੀ ਵੀ ਚੈੱਕ ਕਰਦੇ ਨੇ ਤੇ ਅੰਦਾਜ਼ਾ ਲਾ ਲੈਂਦੇ ਨੇ ਬੰਦਾ ਹੰਕਾਰੀ ਹੈ। ਉਹਦੀ ਬਾਡੀ ਲੈਂਗੁਏਜ ਤੋਂ ਬੜੀ ਛੇਤੀ ਪਤਾ ਲੱਗ ਜਾਂਦਾ ਇਹ ਹੰਕਾਰੀ ਹੈ। ਬਾਡੀ ਲੈਂਗੁਏਜ ਤੋਂ ਇਹ ਵੀ ਪਤਾ ਲੱਗ ਜਾਂਦਾ ਗੁੱਸੇ ਚ ਹੈ, ਬਾਡੀ ਲੈਂਗੁਏਜ ਤੋਂ ਇਹ ਵੀ ਪਤਾ ਲੱਗ ਜਾਂਦਾ ਬੜਾ ਖੁਸ਼ ਹੈ, ਇਹ ਵੀ ਪਤਾ ਲੱਗ ਜਾਂਦਾ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ, ਬਾਡੀ ਲੈਂਗੁਏਜ ਤੋਂ ਵੀ ਪਤਾ ਲੱਗ ਜਾਂਦਾ ਹੈ। ਪਰ ਮੈਂ ਬੇਨਤੀ ਕਰਾਂ, ਦੂਸਰੇ ਦੀ ਬਾਡੀ ਲੈਂਗੁਏਜ ਚੈੱਕ ਕਰਕੇ ਉਹਦੇ ਅੰਦਰ ਕੀ ਹੈ ਬੁੱਝਣਾ ਬੜਾ ਸੌਖਾ ਹੈ, ਆਪਣੇ ਅੰਦਰ ਕੀ ਹੈ ਬੁੱਝਣਾ ਬਹੁਤ ਔਖਾ ਹੈ। ਕੋਈ ਕਿਤਨਾ ਹੰਕਾਰੀ ਹੈ ਬੰਦਾ ਬਹੁਤ ਛੇਤੀ ਬੁੱਝ ਲੈਂਦਾ ਹੈ, ਮੇਰੇ ਆਪਣੇ ਅੰਦਰ ਕਿੰਨਾ ਹੰਕਾਰ ਹੈ ਬੁੱਝਣਾ ਬੜਾ ਔਖਾ ਹੈ। ਸੱਚ ਇਹ ਹੈ, ਸਾਰਿਆਂ ਦੇ ਚਿਹਰੇ ਨੂੰ ਇਹ ਅੱਖਾਂ ਦੇਖਦੀਆਂ ਨੇ, ਆਪਣਾ ਚਿਹਰਾ ਦੇਖਿਆ ਹੀ ਨਹੀਂ ਜਾਂਦਾ ਇਹਨਾਂ ਅੱਖਾਂ ਨਾਲ। ਇਸੇ ਤਰ੍ਹਾਂ ਦੂਸਰੇ ਦਾ ਹੰਕਾਰ, ਦੂਸਰੇ ਦੀ ਨਫ਼ਰਤ, ਦੂਸਰੇ ਦਾ ਕ੍ਰੋਧ ਦੇਖਣਾ ਬਹੁਤ ਸੌਖਾ ਹੈ, ਆਪਣਾ ਕ੍ਰੋਧ, ਆਪਣਾ ਅਹੰਕਾਰ, ਆਪਣੇ ਅੰਦਰ ਬੈਠੀ ਹੋਈ ਨਫ਼ਰਤ ਦੇਖਣੀ ਬੜੀ ਔਖੀ ਹੈ। ਜੇ ਬੰਦਾ ਦੇਖਣ ਲੱਗ ਜਾਵੇ ਕਿ ਅੰਦਰੋਂ ਦੁਖੀ ਹੁੰਦਾ ਹੈ, ਆਖੋ ਵਾਹਿਗੁਰੂ, ਗਿਣਤੀ ਕਰਨੀ ਹੋਵੇ ਨਾ ਫਲਾਨੇ ਬੰਦੇ ਦੀ ਕਿਹਦੇ ਕਿਹਦੇ ਨਾਲ ਨਹੀਂ ਬਣਦੀ, ਤੇ ਅਸੀਂ ਗਿਣ ਦੇਵਾਂਗੇ, ਇਹਦੀ 10 ਰਿਸ਼ਤੇਦਾਰਾਂ ਨਾਲ ਨਹੀਂ ਬਣਦੀ, ਇਹਦਾ ਮਤਲਬ 10 ਰਿਸ਼ਤੇਦਾਰਾਂ ਨਾਲ ਨਫ਼ਰਤ ਕਰ ਰਿਹਾ। ਤੇ ਜੇ ਇਹ ਗਿਣਤੀ ਕਰਨੀ ਹੋਵੇ ਨਾ ਮੇਰੀ ਕਿਹਦੇ ਕਿਹਦੇ ਨਾਲ ਨਹੀਂ ਬਣਦੀ ਤੇ ਮੇਰੇ ਅੰਦਰ ਨਫ਼ਰਤ ਕਿਤਨੇ ਬੰਦਿਆਂ ਨਾਲ ਹੈ, ਮੈਂ ਬੇਨਤੀ ਕਰਾਂ ਮਨ ਬੜਾ ਦੁਖੀ ਹੋਏਗਾ। ਆਖੋ ਵਾਹਿਗੁਰੂ, ਬੜਾ ਦੁਖੀ ਹੋਏਗਾ। ਅੰਦਰ ਝਾਤੀ ਮਾਰਨੀ ਹੋਵੇ ਗੁਰੂ ਦੇ ਗਿਆਨ ਰੂਪੀ ਸ਼ੀਸ਼ਾ ਚਾਹੀਦਾ ਹੈ। ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰ ਰਹੇ ਨੇ। ਜਿਵੇਂ ਇੱਕ ਬੱਚਾ ਖੇਲਣ ਜਾਂਦਾ ਹੈ, ਖੇਲਦਿਆਂ ਖੇਲਦਿਆਂ ਕੱਪੜੇ ਮੈਲੇ ਕਰ ਲਿਆਉਂਦਾ ਹੈ, ਖੇਡਾਂ ਵਿੱਚ ਇਤਨਾ ਮਸਤ ਹੈ, ਇਤਨਾ ਮਸਤ ਹੈ, ਪਤਾ ਹੀ ਨਹੀਂ ਹੈ, ਮਾਂ ਆਉਂਦੇ ਹੀ ਝਿੜਕ ਮਾਰਦੀ ਹੈ, ਆਹ ਕੀ ਕਰ ਲਿਆ, ਕੱਪੜੇ ਮੈਲੇ ਕਰ ਲਿਆ, ਹੁਣ ਮਾਂ ਝਿੜਕਦੀ ਹੈ, ਮਾਂ ਕੋਈ ਦੁਸ਼ਮਣ ਨਹੀਂ ਹੈ, ਮਾਂ ਝਿੜਕਦੀ ਹੈ, ਮਾਂ ਨੂੰ ਕੋਈ ਨਫ਼ਰਤ ਨਹੀਂ ਹੈ, ਮਾਂ ਝਿੜਕਦੀ ਹੈ ਉਹਦੇ ਭਲੇ ਵਾਸਤੇ। ਤੂੰ ਖੇਡਣ ਗਿਆ ਸੀ, ਤੈਨੂੰ ਖੇਡਣਾ ਹੀ ਨਹੀਂ ਆਉਂਦਾ ਪਿਆਰਿਆ, ਖੇਡਣ ਗਿਆ ਸੀ ਪੁੱਤਰਾ, ਇਹ ਧੀਏ ਕੱਪੜੇ ਖਰਾਬ ਕਰਨੇ ਸੀ। ਗੁਰੂ ਪਿਤਾ ਵੀ ਕਹਿੰਦੇ ਨੇ, ਐ ਮਨੁੱਖ, ਐ ਮਨ, ਤੂੰ ਸੰਸਾਰ ਤੇ ਵਿਚਰਦੇ ਆ, ਖੋਟੀ ਮਤ ਕਿੱਥੋਂ ਲੈ ਲਈ ਆਖੋ ਵਾਹਿਗੁਰੂ। ਸ਼ਬਦ ਦਾ ਸਿਰਲੇਖ ਹੈ ਸੋਰਠ ਮਹਲਾ ਨੌਵਾਂ। ਸੋਰਠ ਰਾਗ ਹੈ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ, ਤਿੰਨ ਪਦਿਆਂ ਦਾ ਸ਼ਬਦ ਹੈ। ਹਰ ਸ਼ਬਦ ਦੇ ਅੰਦਰ ਇਹ ਆਪ ਜੀ ਨੇ ਨੋਟ ਕਰ ਲੈਣਾ, ਜਿਹੜਾ ਰਹਾਉ ਪਦਾ ਕਾਊਂਟਿੰਗ ਵਿੱਚ ਨਹੀਂ ਹੁੰਦਾ। ਆਪ ਜੀ ਇਸ ਪਦੇ ਵਿੱਚ ਦੇਖਣਾ, ਜਿੱਥੇ ਰਾਮ ਭਗਤ ਨਾ ਹੈ ਕਿੰਨੀ ਸ਼ਬਦ ਤੋਂ ਬਾਅਦ ਰਹਾਉ ਲਿਖਿਆ, ਇੱਥੇ ਵੀ ਇੱਕ ਹੈ। ਅਗਲੇ ਪਦੇ ਤੇ ਜਿੱਥੇ ਬਿਰਥਾ ਆਪ ਵਧਾਇਆ, ਉੱਥੇ ਵੀ ਇੱਕ ਹੈ, ਕਿਉਂਕਿ ਉਹ ਪਦਾ ਗਿਣਤੀ ਵਿੱਚ ਤਿੰਨ ਪਦੇ ਨੇ ਤੇ ਰਹਾਉ ਪਦਾ ਐਕਸਟਰਾ ਹੁੰਦਾ ਹੈ, ਉਹ ਸੈਂਟਰਲ ਆਈਡੀਆ ਹੁੰਦਾ ਸ਼ਬਦ ਦਾ। ਸਤਿਗੁਰੂ ਰਹਾਉ ਪਦੇ ਵਿੱਚ ਕਹਿ ਰਹੇ ਨੇ, ਮਨ ਰੇ ਕੌਣ ਕੁਮਤ ਤੈਲਿਨੀ। ਐ ਮਨਾ, ਇਹ ਖੋਟੀ ਮਤ ਕਿੱਥੋਂ ਲੈ ਲਈ ਹੈ, ਭੈੜੀ ਸਿੱਖਿਆ ਕਿੱਥੋਂ ਲੈ ਲਈ, ਆਪਣੇ ਅੰਦਰ ਚਾਤੀ ਮਾਰ, ਤੇਰੇ ਅੰਦਰ ਕਿਉਂ ਜੇ ਸਵਾਦ ਪੈਦਾ ਹੋ ਗਏ ਨੇ, ਤੇਰੇ ਅੰਦਰ ਕਿਉਂ ਜੇ ਰਸ ਪੈਦਾ ਹੋ ਗਏ ਨੇ। ਸਤਿਗੁਰਾਂ ਨੇ ਝਿੜਕ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਮਾਂ ਨੇ ਝਿੜਕਿਆ ਹੈ, ਬੱਚਾ ਸਮਝ ਗਿਆ, ਉਹਨੂੰ ਪਤਾ ਮੈਨੂੰ ਕਿਉਂ ਝਿੜਕਿਆ। ਇੱਕ ਹੁੰਦਾ ਹੈ ਕਿ ਝਿੜਕਿਆ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ, ਮਾਂ ਨੂੰ ਦੱਸਣਾ ਪਿਆ। ਆਖੋ ਵਾਹਿਗੁਰੂ, ਇੱਥੇ ਗੁਰੂ ਸਾਹਿਬ ਦੱਸ ਰਹੇ ਨੇ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕਿਨੀ ਰਹਾਉ। ਗੁਰੂ ਪਿਆਰਿਓ, ਇਹ ਮਨੁੱਖਾ ਜੀਵਨ ਦੇ ਵਿੱਚ ਰਿਸ਼ਤੇ ਨੇ, ਰਿਲੇਸ਼ਨਸ਼ਿਪ ਦੋ ਤਰ੍ਹਾਂ ਦੇ ਰਿਸ਼ਤੇ ਨੇ। ਇੱਕ ਉਹ ਰਿਸ਼ਤੇ ਨੇ ਜਿਹੜੇ ਰੱਬ ਦਿੰਦਾ ਹੈ, ਵਾਹਿਗੁਰੂ ਦਿੰਦੇ ਨੇ, ਉਹ ਜਨਮ ਤੋਂ ਮਿਲਦੇ ਨੇ। ਇੱਕ ਉਹ ਰਿਸ਼ਤੇ ਨੇ ਜਿਹੜੇ ਗੁਰੂ ਤੋਂ ਲਏ ਜਾਂਦੇ ਨੇ, ਉਹ ਆਨੰਦ ਕਾਰਜ ਤੋਂ ਮਿਲਦੇ ਨੇ ਔਰ ਉੱਥੇ ਬੈਠ ਕੇ ਮਿਲਦੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਇਹ ਜਗ੍ਹਾ ਰਿਜ਼ਰਵਡ ਹੈ ਮੱਥਾ ਟੇਕਣ ਵਾਲਿਆਂ ਵਾਸਤੇ, ਇੱਥੇ ਨਹੀਂ ਬੈਠਣ ਦਿੱਤਾ ਜਾਂਦਾ। ਕੋਈ ਬੈਠੇਗਾ ਉਹਨੂੰ ਉਠਾ ਦਿੱਤਾ ਜਾਂਦਾ। ਤੁਸੀਂ ਦੇਖੋਗੇ ਕਈ ਵਾਰੀ ਬੱਚੇ ਨੂੰ ਨਹੀਂ ਪਤਾ ਹੁੰਦਾ, ਬੱਚਾ ਉੱਥੇ ਆ ਜਾਂਦਾ, ਮਾਂ ਫੜ ਕੇ ਲੈ ਜਾਂਦੀ ਹੈ, ਕਿਉਂਕਿ ਮੱਥਾ ਟੇਕਣ ਵਾਲਿਆਂ ਵਾਸਤੇ ਹੈ, ਕਦੋਂ ਵੀ ਕੋਈ ਆਵੇ ਮੱਥਾ ਟੇਕੇਗਾ। ਭਾਈ ਸਾਹਿਬ ਜੀ ਅਰਦਾਸ ਕਰਦੇ ਹੋਣ ਤੇ ਮੱਥਾ ਟੇਕਣ ਵਾਲੇ ਨੂੰ ਰੋਕ ਦਿੱਤਾ ਜਾਂਦਾ, ਕਿਉਂਕਿ ਦੋ ਹੀ ਚੀਜ਼ਾਂ ਵਾਸਤੇ ਇਹ ਜਗ੍ਹਾ ਹੈ, ਜਾਂ ਮੱਥਾ ਟੇਕਣ ਵਾਸਤੇ ਜਾਂ ਅਰਦਾਸ ਵਾਸਤੇ। ਜ਼ਿੰਦਗੀ ਚ ਇੱਕੋ ਵਾਰੀ, ਵੰਸ ਆ ਲਾਈਫ, ਉੱਥੇ ਬਿਠਾਇਆ ਜਾਂਦਾ ਹੈ। ਯਾਦ ਕਰਕੇ ਦੇਖੋ, ਆਨੰਦ ਕਾਰਜ ਵਾਲੇ ਦਿਨ ਮੱਥਾ ਟੇਕਣ ਵਾਲੇ ਨੂੰ ਕਿਹਾ ਜਾਂਦਾ, ਤੂੰ ਪਾਸੇ ਦੀ ਮੱਥਾ ਟੇਕ, ਕਿਉਂਕਿ ਸੁਭਾਗ ਜੋੜੀ ਬੈਠੀ ਹੈ, ਲੱਕੀ ਕਪਲ ਬੈਠਾ ਹੈ, ਲੱਕੀ। ਹੁਣ ਦੇਖਿਆ ਜਾਵੇ ਤੇ ਉਦੋਂ ਬਾਅਦ ਸਾਰੇ ਮਾਮਲੇ ਸ਼ੁਰੂ ਹੁੰਦੇ ਨੇ, ਇੱਥੇ ਲੱਕੀ ਕਿਉਂ ਕਹਿ ਦਿੱਤਾ, ਸੁਭਾਗੀ ਕਿਉਂ ਕਹਿ ਦਿੱਤਾ, ਵੱਡੇ ਭਾਗਾਂ ਵਾਲਾ ਕਿਉਂ ਕਹਿ ਦਿੱਤਾ। ਸੱਚਾਈ ਇਹ ਹੈ, ਆਪਾਂ ਜ਼ਿੰਦਗੀ ਦਾ ਹਰ ਪੱਖ ਜ਼ਿੰਦਗੀ ਚ ਜਿਉਂ ਕੇ ਦੇਖ ਲਿਆ। ਸੱਚਾਈ ਇਹ ਹੈ, ਜਿਹੜਾ ਆਨੰਦ ਬੰਦਾ ਵਿਆਹ ਤੋਂ ਪਹਿਲਾਂ ਬਾਪੂ ਦੀ ਗੋਦੀ ਚ ਆਨੰਦ ਮਾਣ ਲਿਆ, ਮੁੜ ਕੇ ਤੇ ਨਿਰੀਆਂ ਜ਼ਿੰਮੇਵਾਰੀਆਂ ਹੀ ਨੇ। ਲੱਕੀ ਇਸ ਲਈ ਕਿਹਾ ਜਾ ਰਿਹਾ ਹੈ ਕਿ ਇੱਕ ਇਹਨੂੰ ਮਾਂ ਦਿੱਤੀ ਸੀ ਰੱਬ ਨੇ ਜਨਮ ਤੋਂ, ਇੱਕ ਮਾਂ ਗੁਰੂ ਦੇਣਗੇ ਜਿਹਨੂੰ ਸੱਸ ਕਿਹਾ। ਆਖੋ ਵਾਹਿਗੁਰੂ, ਉਹ ਅੱਜ ਮਿਲਦਾ ਹੈ ਰਿਸ਼ਤਾ, ਆਨੰਦ ਕਾਰਜ ਤੋਂ ਪਹਿਲਾਂ ਨਹੀਂ। ਸੱਸ ਤੇ ਨੂੰਹ ਦਾ ਰਿਸ਼ਤਾ, ਸੱਸ ਤੇ ਜਵਾਈ ਦਾ ਰਿਸ਼ਤਾ, ਸਹੁਰੇ ਤੇ ਨੂੰਹ, ਸਹੁਰੇ ਤੇ ਜਵਾਈ ਦਾ ਰਿਸ਼ਤਾ, ਇਹ ਆਨੰਦ ਕਾਰਜ ਤੋਂ ਪਹਿਲਾਂ ਨਹੀਂ ਹੁੰਦਾ। ਆਖੋ ਵਾਹਿਗੁਰੂ, ਇੱਕ ਭੈਣਾਂ ਨੇ ਜਿਹੜੀਆਂ ਰੱਬ ਨੇ ਦਿੱਤੀਆਂ ਨੇ, ਇੱਕ ਭੈਣਾਂ ਨੇ ਦਰਾਣੀ ਤੇ ਜਠਾਣੀ, ਇਹ ਰਿਸ਼ਤਾ ਪਹਿਲਾਂ ਨਹੀਂ ਹੁੰਦਾ, ਆਨੰਦ ਕਾਰਜ ਵਾਲੇ ਦਿਨ ਹੁੰਦਾ ਹੈ ਔਰ ਗੁਰੂ ਉਸਨੂੰ ਅਪਰੂਵਲ ਦਿੰਦੇ ਨੇ। ਆਨੰਦ ਕਾਰਜ ਮੀਨਸ ਗੁਰੂ ਜੀ ਦੀ ਅਪਰੂਵਲ। ਉਹ ਨੁਕਤਾ ਫਿਰ ਨੋਟ ਕਰਨਾ, ਵਿਆਹਾਂ ਦੇ ਵਿੱਚ ਮਾਮਾ ਨਹੀਂ ਆਇਆ ਤੇ ਤਾਂ ਵੀ ਵਿਆਹ ਹੋ ਜਾਂਦਾ, ਭੂਆ ਨਹੀਂ ਆਈ ਤੇ ਤਾਂ ਵੀ ਹੋ ਜਾਂਦਾ, ਜੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਆਏ ਤੇ ਆਨੰਦ ਕਾਰਜ ਨਹੀਂ ਹੁੰਦੇ, ਅਪਰੂਵਲ ਹੈ। ਉਸ ਦਿਨ ਰਿਸ਼ਤੇ ਮਿਲਦੇ ਨੇ, ਇਹਨਾਂ ਰਿਸ਼ਤਿਆਂ ਵਿੱਚੋਂ ਇੱਕ ਰਿਸ਼ਤਾ ਮਾਂ ਦਾ ਹੈ, ਇੱਕ ਰਿਸ਼ਤਾ ਭੈਣ ਦਾ ਹੈ, ਇੱਕ ਰਿਸ਼ਤਾ ਧੀ ਦਾ ਹੈ, एक रिश्ता घरवाली का है, पत्नी का है। औरत वास्ते एक रिश्ता पिता का है, दूसरा रिश्ता भरा का है, तीसरा रिश्ता पुत्र का है, ते पति का रिश्ता है। इन्हां रिश्तों का अपना अपना एक आनंद है, अपना ही आनंद है। नोट करियो, मां दे कोल बैठ के मां दियां असीसां लैण वास्ते बंदा ये सोच के बैठा होवे मैं अज मां जी नूं खुश करना है। नोट करियो, बच्चियां दियां खुशियां दे विच मावां दियां खुशियां हुंदियां ने। मैं जिंदगी च एक प्रैक्टिकल देखिया सी, मेरे अपने माता जी जो अज संसार विच नहीं, ਉਹ ਆਖਰੀ ਸਮਿਆਂ ਤੇ ਉਹਨਾਂ ਨੂੰ ਕਦੀ ਕਦਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਸੀ। ਅਸੀਂ ਡਾਕਟਰ ਦੇ ਚੈੱਕ ਕਰਵਾਉਣ ਗਏ, ਮੇਰਾ ਬੇਟਾ ਉਸ ਵੇਲੇ ਛੋਟਾ ਜਿਹਾ ਸੀ, 5 ਸਾਲ ਦਾ, ਉਹ ਮੇਰੇ ਨਾਲ ਸੀ। ਬੇਟਾ ਗੱਡੀ ਚ ਬੈਠਾ ਹੈ, ਮਾਂ ਨੂੰ ਬਿਠਾ ਕੇ ਚੈੱਕਅਪ ਕਰਵਾ ਰਹੇ ਸੀ। ਉਹ ਮੈਨੂੰ ਕਹਿਣ ਲੱਗਾ, ਮਾਂ ਜੀ ਨੂੰ ਨਾ ਦੱਸਿਓ, ਬਲੱਡ ਪ੍ਰੈਸ਼ਰ ਕਾਫੀ ਵਧਿਆ ਹੋਇਆ। ਮੈਂ ਕਿਹਾ ਕੋਈ ਗੱਲ ਨੀ, ਤੁਸੀਂ ਟੇਬਲੇਟ ਦੇ ਦਿਓ, ਜੇ ਡਾਊਨ ਕਰਨਾ ਤਾਂ ਹੁਣੀ ਕਰ ਦਿੰਦੇ ਆ। ਕਹਿੰਦਾ ਕਿੱਦਾਂ ਹੋਏਗਾ। ਮੈਂ ਕਿਹਾ ਤੁਸੀਂ ਦੇਖਿਓ। ਮੈਂ ਮਾਂ ਜੀ ਨੂੰ ਕਿਹਾ, ਮੈਂ ਕਿਹਾ ਮਾਂ ਜੀ, ਮੈਂ ਕਿਹਾ ਕੋਮਲ ਬੁਲਾ ਰਿਹਾ ਗੱਡੀ ਚ ਬੈਠਾ। ਕਹਿੰਦੇ ਕਿੱਥੇ ਹੈ? ਪੋਤਰੇ ਵੱਲ ਦੇਖਿਆ ਤੇ ਤੁਰੰਤ ਨਾਰਮਲ ਹੋ ਗਏ ਮਾਤਾ ਜੀ। ਨੋਟ ਕਰਿਓ, ਦਾਦੀ ਮਾਂ ਦੀ ਗੋਦੀ ਚ ਪੋਤਰਾ ਪੋਤਰੀ ਨੂੰ ਫੜਾ ਦਿਓ, ਅਗਰ ਦਾਦੀ ਮਾਂ ਦੇ ਨਾਲ ਪਿਆਰ ਕਰੇਗਾ, ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰ ਦਿੰਦਾ ਜੀ। ਆਖੋ ਵਾਹਿਗੁਰੂ, ਅੱਧਾ ਸਟ੍ਰੈਸ ਘੱਟ ਜਾਂਦਾ ਹੈ। ਕਦੀ ਘਰਾਂ ਚ ਇਸ ਚੀਜ਼ ਦਾ ਪ੍ਰੈਕਟੀਕਲ ਐਕਸਪੀਰੀਅੰਸ ਕਰਕੇ ਦੇਖਣਾ। ਬੰਦਾ ਦੁਖੀ ਹੋਵੇ ਨਾ, ਸਟ੍ਰੈਸ ਹੋਵੇ, ਬਰਡਨ ਹੋਵੇ, ਘਰ ਵਿੱਚ ਛੋਟਾ ਬੱਚਾ ਹੋਵੇ ਨਾ, ਉਹਨੂੰ ਗੋਦੀ ਚੁੱਕ ਕੇ ਉਹਦੇ ਨਾਲ ਖੇਲੀਆਂ ਕਰਨ ਲੱਗ ਜਾਓ, ਮਨ ਨਾਰਮਲ ਹੋ ਜਾਂਦਾ। ਆਖੋ ਵਾਹਿਗੁਰੂ, ਕਿਉਂਕਿ ਬੱਚਾ ਰੱਬ ਦਾ ਰੂਪ ਹੈ। ਇੱਕ ਵਿਦਵਾਨ ਸੱਜਣ ਨੇ ਤੇ ਗੱਲ ਕਹੀ ਹੈ ਕਿ ਜਿਸ ਬੰਦੇ ਦਾ ਇੱਕ ਬੱਚੇ ਨੂੰ ਦੇਖ ਕੇ, ਕਵਿਤਾ ਪੜ੍ਹ ਕੇ ਤੇ ਖਿੜੇ ਹੋਏ ਫੁੱਲਾਂ ਨੂੰ ਦੇਖ ਕੇ ਜਿਹਦਾ ਹਿਰਦਾ ਨਹੀਂ ਖਿੜਦਾ, ਉਹਦੇ ਅੰਦਰੋਂ ਆਨੰਦ ਨਹੀਂ ਹੈ। ਆਖੋ ਵਾਹਿਗੁਰੂ, ਇਹ ਰਿਸ਼ਤੇ ਨੇ, ਇਹਨਾਂ ਰਿਸ਼ਤਿਆਂ ਦਾ ਆਪਣਾ ਇੱਕ ਆਨੰਦ ਹੈ। ਮਾਂ ਦੇ ਕੋਲ ਬੰਦਾ ਬੈਠਾ ਹੋਵੇ ਵੱਖਰਾ ਹੀ ਆਨੰਦ ਹੈ। ਤੇ ਨੋਟ ਕਰਿਓ, ਕਦੀ ਭੈਣ ਆਉਂਦੀ ਜੇ ਸਹੁਰੇ ਘਰ ਤੋਂ, ਭੈਣ ਤੇ ਭਰਾ ਬੈਠੇ ਜੇ, ਗੱਲਾਂ ਭਾਵੇਂ ਇਧਰ ਉਧਰ ਦੀਆਂ, ਐਵੇਂ ਵੀਰਾ ਭੈਣ ਨਾਲ ਖੇਲੀਆਂ ਕਰਦਾ, ਕਦੀ ਉਹਦੀ ਸੱਸ ਦੀਆਂ ਗੱਲਾਂ ਛੇੜਦਾ ਜੇ, ਔਰ ਵੱਖਰਾ ਹੀ ਆਨੰਦ ਆਉਂਦਾ ਜੇ। ਕਦੀ ਪਿਓ ਤੇ ਧੀ ਬੈਠੇ ਹੁੰਦੇ ਜੇ, ਇਹਦਾ ਆਨੰਦ ਆਪਣਾ ਹੀ ਆ। ਆਖੋ ਵਾਹਿਗੁਰੂ, ਆਪਾਂ ਸਾਰੇ ਪਰਿਵਾਰਕ ਜੀਵਨ ਜਿਉਂ ਰਹੇ ਹਾਂ, ਸਾਰੇ ਇਸ ਆਨੰਦ ਨੂੰ ਮਾਣਦੇ ਜੇ। ਇੱਕ ਔਰਤ ਵਾਸਤੇ ਨੋਟ ਕਰਿਓ, ਇੱਕ ਧੀ ਆਪਣੇ ਬਾਪ ਨਾਲ ਬੈਠਦੀ ਹੈ, ਆਨੰਦ ਹੀ ਵੱਖਰਾ ਹੈ। ਉਹੀ ਔਰਤ ਆਪਣੇ ਭਰਾ ਨਾਲ ਬੈਠਦੀ ਹੈ, ਆਨੰਦ ਹੀ ਵੱਖਰਾ ਹੈ। ਉਹੀ ਔਰਤ ਆਪਣੇ ਪੁੱਤਰ ਨਾਲ ਬੈਠਦੀ ਹੈ, ਆਨੰਦ ਹੀ ਵੱਖਰਾ ਹੈ। ਪਤੀ ਪਤਨੀ ਦਾ ਆਪਣਾ ਰਿਸ਼ਤਾ ਹੈ। ਮੈਂ ਬੇਨਤੀ ਕਰਾਂ, ਇਹਨਾਂ ਰਿਸ਼ਤਿਆਂ ਦੇ ਵਿੱਚ ਸਾਰੇ ਰਸ ਮੇਰੇ ਵਾਹਿਗੁਰੂ ਨੇ ਰੱਖ ਦਿੱਤੇ ਨੇ, ਬੰਦਾ ਹੋਰ ਰਸ ਕਿੱਥੋਂ ਭਾਲਦਾ ਹੈ। ਜਿਹੜਾ ਇਹਨਾਂ ਰਿਸ਼ਤਿਆਂ ਦੀ ਗੁਰੂ ਦੇ ਦਿੱਤੇ ਹੋਏ, ਵਾਹਿਗੁਰੂ ਦੇ ਦਿੱਤੇ ਹੋਏ ਇਸ ਨੈਟਵਰਕ ਨੂੰ ਨਹੀਂ ਸਮਝ ਸਕਿਆ, ਉਹ ਕਦੀ ਰੱਜ ਨਹੀਂ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੇ ਮਨ ਨੇ ਇਹਨਾਂ ਰਿਸ਼ਤਿਆਂ ਦੀ ਸੁਚਮਤਾ ਨੂੰ ਸਮਝਿਆ ਨਹੀਂ। ਇਨਸਾਨੀਅਤ ਦੀ ਇੱਕ ਲਿਮਿਟ ਹੈ, ਇਨਸਾਨੀਅਤ ਦਾ ਆਪਣਾ ਇੱਕ ਦਾਇਰਾ ਹੈ। ਇਹ ਗੱਲ ਵੱਖਰੀ ਹੈ, ਅੱਜ ਦੇ ਗੀਤ ਲਿਖਣ ਵਾਲਿਆਂ ਦੀ ਮਤ ਪੁੱਠੀ ਹੋ ਗਈ ਹੈ। ਕਿਧਰੇ ਨਾ ਕਿਧਰੇ ਲਿਖਣ ਵਾਲਿਆਂ ਦੀ ਮਤ ਪੁੱਠੀ ਹੋ ਗਈ, ਤੇ ਫਿਰ ਗਾਉਣ ਵਾਲਿਆਂ ਦੀ ਮਤ ਪੁੱਠੀ ਹੋ ਗਈ, ਤੇ ਹੋਰ ਸੁਣਨ ਵਾਲਿਆਂ ਦੀ ਵੀ ਗਈ। ਪਰ ਭੈਣ ਭਰਾ ਦੇ ਕਿਤੇ ਗੀਤ ਲਿਖੇ ਹੋਣ, ਆ ਬਜ਼ੁਰਗ ਬੈਠੇ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਪੁਰਾਤਨ ਸਮਿਆਂ ਚ ਗੀਤ ਹੁੰਦੇ ਸੀ, ਉਹਨਾਂ ਚੋਂ ਮੈਂ ਛੋਟਾ ਜਿਹਾ ਹੁੰਦਾ, ਇੱਕ ਗੀਤ ਉਸ ਵੇਲੇ ਹੁੰਦਾ ਸੀ ਕਿ ਜਦੋਂ ਧੀ ਸਹੁਰੇ ਘਰ ਜਾਂਦੀ, ਸਹੁਰੇ ਘਰ ਡੋਲੀ ਤੁਰਨ ਤੋਂ ਪਹਿਲਾਂ ਮਾਂ ਨੂੰ ਮਿਲਦੀ, ਉਹ ਗੀਤ ਵਿੱਚ ਕਹਿੰਦੇ ਸੀ, ਜਦੋਂ ਮਾਵਾਂ ਧੀਆਂ ਮਿਲਣ ਲੱਗਦੀਆਂ ਨੇ, ਇੰਝ ਲੱਗਦਾ ਜਿਵੇਂ ਚੁਬਾਰੇ ਦੀਆਂ ਕੰਧਾਂ ਹਲ ਰਹੀਆਂ ਨੇ। ਉਹਨਾਂ ਗੀਤਾਂ ਚ ਕੁਛ ਦਮ ਸੀ, ਉਹਨਾਂ ਗੀਤਾਂ ਚ ਰਿਸ਼ਤਿਆਂ ਦੀ ਸਾਂਝ ਸੀ। ਮਾਂ ਦੇ ਉੱਪਰ ਵੀ ਗੀਤ ਲਿਖੇ ਜਾ ਸਕਦੇ ਸਨ, ਪਿਓ ਤੇ ਧੀ ਦੇ ਰਿਸ਼ਤੇ ਵਿੱਚ ਵੀ ਗੀਤ ਲਿਖੇ ਜਾ ਸਕਦੇ ਸਨ। ਇਹਨਾਂ ਰਿਸ਼ਤਿਆਂ ਦੀਆਂ ਬਾਤਾਂ ਮੇਰੇ ਗੁਰੂ ਪਿਤਾ ਨੇ ਕੀਤੀਆਂ ਜੇ। ਕਿਧਰੇ ਰੱਬ ਨਾਲ ਮਿਲਣ ਦੇ ਲਈ ਰੱਬ ਨੂੰ ਮਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ, ਕਿਧਰੇ ਵਾਹਿਗੁਰੂ ਦੇ ਨਾਲ ਮਿਲਣ ਦੇ ਲਈ ਵਾਹਿਗੁਰੂ ਨੂੰ ਪਿਤਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਹੈਰਾਨੀ ਇਸ ਗੱਲ ਦੀ, ਵਾਹਿਗੁਰੂ ਨੂੰ ਭਰਾ ਦੇ ਰੂਪ ਵਿੱਚ ਵੀ ਪੇਸ਼ ਕੀਤਾ ਗਿਆ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਬੰਦਪ, ਵਾਹਿਗੁਰੂ ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, तू मेरा बंधप, तू मेरा भ्राता। गुरु रहमत करन। रिश्तियां दी सुचमता दे दायरे विच रह गया ते इंसान है। जे इना दायरिया दे विच रिश्तियां दी वैल्यू ना समझ सकिया, मॉरल वैल्यू ना समझ सकिया, सोशल कस्टम ना पे कर सकिया, ते अंदरों पशु है। आखो वाहिगुरु। आपां सवेर वेले दे दीवान च एक गल विचारी सी, इस समाज दा, इस दुनिया दा इंसान वाहिगुरु पशुआं ने उतना नुकसान नहीं किया जितना मनुख दे अंदरले पशु पुणे ने समाज दा नुकसान किया है। सतगुरु सचे पातशाह बंदे दे अंदर बैठे हुए पशु पुणे नूं चोट मार रहे ने। पर दारा निंदिया रस रचियो, राम भगत नह कीनी। प्यारिया तू ख्याल नहीं कीता, अपने अंदर कमजोरियां नहीं देखियां। तू जदों दूसरियां दीयां कमजोरियां नूं देखदा ऐ, इह गल याद रख्या कर, कमजोरियां तेरे अंदर भी ने। इथे एक गल छोटी जी नोट कर लियो, आपां परिवारक जीवन ज्यो रहे हां, रिश्तेयां दे जीवन ज्यो रहे हां, कदी कदाई परिवार दा मैंबर जां किसी रिश्तेदार दी कई वारी नैगेटिविटी दी गल आपस विच करनी पैंदी है और हो जांदी है। उस वेले एक गल ख्याल करना, नैगेटिविटी दी गल करदियां नफरत नहीं करनी कि हो गया जे रिश्तेदार तो गलती हुई है, गलतियां साडे तो भी हुंदियां ने। आखो वाहिगुरु। और एक बात होर नोट करनी, ब्याह आउंदे जे जिस घर विच ब्याह हुंदा है ना, सच जाने वो बेचारे बिल्कुल उलझे हुंदे ने, इधर दा प्रबंध करना, इधर दा प्रबंध करना। उन्हां नूं प्रैक्टिकल एक्सपीरियंस होएगा जिन्हां ने अपनी भैण दे ब्याह ते आप जिम्मेवारियां निभा के देखियां ने। जदों अपने घर विच कोई समागम हुंदा, कितने उलझे हुंदे आ, कदी कदाई इंज हुंदा बाद विच बंदा मूवी देखदा है ब्याह दी बनी हुई, अच्छा ए भी आए सन, उस तो बाद पता लगदा कि कोई उलझा हुंदा है। इसे तरह जदों असी किसी रिश्तेदार दे ब्याह विच जाने आ, ओह भी उलझे हुंदे आ, ते उस एडे वड्डे समागम विचों कोई एक अद्ध घाट रही जांदी है, आम है। पर जदों घाट रह जांदी है उस वेले ओहदी गल करनी होर है। पर प्यारियो नफरत नहीं करनी। फिर की हो गया, भूआ दे घर ब्याह ते गए सी, उथे खाना प्रोपर नहीं मिल सकिया टाइम सर, तां की हो गया, एहो जी मिसमैनेज आम हो जांदी है। इसलिए गुरु पिता कहंदे निंदिया दा रस लिया होया, मन नूं पुछ के देखिए, निंदिया करन लग्या ने छड़े ही कोई नहीं। आखो वाहिगुरु, छड़े ही कोई नहीं। सतगुरु कहन लगे तेरी जिंदगी दा एक मेन टारगेट सी, ओह सी राम भगत। वाहिगुरु दी जोत हर थां ते है, वाहिगुरु दी जोत साडे अंदर भी है। जिहड़ी साडे अंदर जोत है उसनू राम भी कहा, उसनू प्रभ भी कहा, उसनू हर भी कहा। अंदर वाहिगुरु दी जोत है, वाहिगुरु दे गुण ने, उहदे गुणां नू प्रैक्टिकल रूप विच जिउणा, गुणां दा शुकराना करना, वाहिगुरु दी याद विच जिउणा, इह भगती है। आखो वाहिगुरु भगती है। सतगुरु कहन लगे तू कीती नहीं है भगती प्यारिया, सानू चोट मार रहे ने। अगले पदे विच मुकत पंथ जान्यो तै नाहन, धन जोरन कौ ताया। तू ते सिर्फ इको ही गल सोचदा है कि जेडे मेरे खर्चे ने उहदे लई पैसे कित्थों आउण, जितने कमा ले ने। और सच है बंदे दी एक फितरत है, जिन्नी उहदी आमदन वध जावे ना उन्ने ही खर्चे वधा लैंदा है। और सच है कि खर्चे पहलां वधा लैंदा, आमदन बाद विच करदा है। कदी याद करके देखो, बंदा जदों फौरन नहीं आया हुंदा ना, ते ओह देखदा है वी मेरी आमदन बहुत घट है, बाहर डॉलर दी कीमत चंगी है ते बाहर कमाई चंगी है, मैं उत्थे जावां। बंदा फौरन आ जांदा, हैंड टू माउथ ही खड़ा रहिंदा उत्थे। क्यों? क्योंकि जिन्नी आमदन आएगी उतने ही खर्चे वधाई जाएगा। एज ए ह्यूमन बीइंग जदों खर्चे ही वधदे रहणगे, पर नाल ए सी कि उहदा स्ट्रैस भी हो रहा, उहदा बर्डन भी हो रहा, स्ट्रैस बर्डन दे विच इरीटेट होण दी आदत पैगी। आखो वाहिगुरु, गुस्से होण दी आदत पैगी है, ਖਿੜਚੜਾਪਣ ਅੰਦਰ ਆ ਗਿਆ, ਖਿਜਾਟ ਅੰਦਰ ਆ ਗਈ ਹੈ, ਛੋਟੀ ਛੋਟੀ ਗੱਲ ਤੇ ਬੱਚਿਆਂ ਨਾਲ ਖਿੱਝ ਜਾਂਦਾ ਹੈ। ਇਹਨਾਂ ਅੰਦਰਲੀਆਂ ਆਦਤਾਂ ਤੋਂ ਮੁਕਤ ਹੋਣ ਦਾ ਸਤਿਗੁਰੂ ਕਹਿੰਦੇ ਤੂੰ ਰਸਤਾ ਹੀ ਨਹੀਂ ਬੁੱਝਿਆ। ਆਖੋ ਵਾਹਿਗੁਰੂ, ਰਸਤਾ ਹੀ ਨਹੀਂ ਬੁੱਝਿਆ। ਮੈਂ ਤੇ ਕਈ ਵਾਰੀ ਐਸਾ ਵੀ ਦੇਖਦਾ ਕਿ ਜਦੋਂ ਆਮਦਨ ਘੱਟ ਸੀ ਉਦੋਂ ਇਤਨਾ ਨਹੀਂ ਸੀ ਖਿੱਚਦਾ, ਉਦੋਂ ਲਾਈਫ ਵੀ ਫ੍ਰੀ ਸੀ, ਆਨੰਦ ਵਿੱਚ ਵੀ ਰਹਿੰਦਾ ਸੀ। ਜਦੋਂ ਆਮਦਨ ਵੱਧ ਗਈ ਆਪਣੇ ਆਪ ਨੂੰ ਇਤਨਾ ਉਲਝਾ ਲਿਆ, ਹੁਣ ਖਿੱਚਦਾ ਬਹੁਤ ਹੈ। ਗੁਰੂ ਰਹਿਮਤ ਕਾਰਨ ਇਹ ਜਿਹੜੀਆਂ ਸਾਡੀਆਂ ਅੰਦਰਲੀਆਂ ਆਦਤਾਂ ਨੇ, ਚਾਹੇ ਉਹ ਇਰੀਟੇਟ ਹੋਣ ਦੀ ਆਦਤ ਹੈ, ਚਾਹੇ ਉਹ ਗੁੱਸੇ ਹੋਣ ਦੀ ਆਦਤ ਹੈ, ਚਾਹੇ ਨਫ਼ਰਤ ਦੀ ਆਦਤ ਹੈ, ਚਾਹੇ ਉਹ ਹੰਕਾਰ ਕਰਨ ਦੀ ਆਦਤ ਹੈ, ਇਹ ਦੁਖੀ ਕਰਦੀ ਆ। ਆਖੋ ਵਾਹਿਗੁਰੂ, ਇਹਨੇ ਸੁੱਖ ਕਦੀ ਨਹੀਂ ਦਿੱਤਾ ਕਿਸੇ ਨੂੰ, ਇਹਨੇ ਜ਼ਿੰਦਗੀ ਦੇ ਚਾਰ ਚੁਫੇਰੇ ਦੁੱਖ ਪੈਦਾ ਕਰ ਦੇਣੇ ਨੇ। ਸਭ ਤੋਂ ਵੱਡੀ ਭਿਆਨਕ ਬਾਤ ਇਹ ਹੈ ਕਿ ਇਹ ਜਦੋਂ ਘਰ ਦੇ ਵਿੱਚ ਹੀ ਦੁੱਖ ਪੈਦਾ ਹੋ ਜਾਣ, ਫਿਰ ਬੰਦਾ ਬਹੁਤ ਦੁਖੀ ਹੁੰਦਾ ਹੈ। ਜਿਹੜੀਆਂ ਆਦਤਾਂ ਸਾਡੀ ਫੈਮਿਲੀ ਲਾਈਫ ਨੂੰ ਫਰਸਟ੍ਰੇਟਡ ਲਾਈਫ ਬਣਾ ਰਹੀਆਂ ਨੇ, ਉਹਨਾਂ ਆਦਤਾਂ ਤੋਂ ਮੁਕਤ ਹੋਣ ਦੀ ਬਾਤ ਮੇਰੇ ਗੁਰੂ ਨੇ ਸਿਖਾਉਣੀ ਹੈ। ਤੇ ਸਤਿਗੁਰੂ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾਹਨ। ਇੱਕ ਗੱਲ ਯਾਦ ਰੱਖਿਓ, ਸਵੇਰ ਵੇਲੇ ਦੇ ਦੀਵਾਨ ਵਿੱਚ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ, ਜਿਹੜੀਆਂ ਆਦਤਾਂ ਬੰਦੇ ਨੂੰ ਦੁਖੀ ਕਰਦੀਆਂ ਨੇ ਨਾ, ਜਨਮ ਵੇਲੇ ਨਹੀਂ ਸੀ, ਜਦੋਂ ਬੱਚਾ ਗੋਦੀ ਚ ਦੁੱਧ ਚੁੰਘਦਾ ਨਾ ਉਸ ਵੇਲੇ ਨਹੀਂ ਸੀ, ਨਾ ਤਾਂ ਹੰਕਾਰ ਸੀ, ਨਾ ਨਫ਼ਰਤ ਸੀ, ਨਾ ਲੋਭ ਸੀ। ਇਹਦਾ ਮਤਲਬ ਆਦਤਾਂ ਬਾਅਦ ਵਿੱਚ ਪਈਆਂ ਨੇ। ਜਿਹੜੀਆਂ ਵੀ ਆਦਤਾਂ ਬਾਅਦ ਵਿੱਚ ਬਣਦੀਆਂ ਨੇ ਉਹ ਆਦਤਾਂ ਬਦਲੀਆਂ ਜਾ ਸਕਦੀਆਂ ਹਨ। ਆਖੋ ਵਾਹੀ, ਸੰਸਾਰ ਅੰਦਰ ਬੇਅੰਤ ਐਸੀਆਂ ਐਗਜ਼ਾਮਪਲ ਸਾਡੇ ਚਾਰ ਚੁਫੇਰੇ ਨੇ। ਦੁਨੀਆਂ ਤੇ ਭਾਵੇਂ ਲੋਕ ਕਹਿੰਦੇ ਹੋਣ ਕਿ ਜਿਹੜਾ ਜ਼ਿਆਦਾ ਨਸ਼ਾ ਕਰਨ ਲੱਗ ਜਾਵੇ ਉਹ ਕਦੀ ਬਦਲਦਾ ਨਹੀਂ, ਪਰ ਤੁਸੀਂ ਚਾਰ ਚੁਫੇਰੇ ਦੇਖਣਾ ਕੁਝ ਐਸੇ ਮਿਲ ਜਾਣਗੇ ਜਿਹੜੇ ਡੇਲੀ ਡਰਿੰਕਰ ਵੀ ਨਸ਼ਾ ਛੱਡ ਗਏ। ਇਹਦਾ ਮਤਲਬ ਆਦਤ ਛੱਡੀ ਜਾ ਸਕਦੀ ਹੈ, ਐਸਾ ਨਹੀਂ ਹੈ ਕਿ ਆਦਤ ਛੱਡੀ ਨਾ ਜਾਵੇ। ਸਤਿਗੁਰੂ ਜੀ ਨੇ ਤੇ ਸਾਡੇ ਸਾਹਮਣੇ ਐਸੀ ਇੱਕ ਹਿਸਟਰੀ ਰੱਖ ਦਿੱਤੀ ਕਿ ਸੱਜਣ ਠੱਗ ਵਰਗਿਆਂ ਦੀ ਜੇ ਆਦਤ ਛੱਡੀ ਜਾ ਸਕਦੀ ਹੈ, ਇੱਕ ਭੂਮੀਏ ਚੋਰ ਵਰਗਾ ਬਦਲ ਸਕਦਾ ਹੈ, ਇੱਕ ਮਲਕ ਭਾਗੋ ਵਰਗਾ ਬਦਲ ਸਕਦਾ ਹੈ, ਤੇ ਅਸੀਂ ਆਪਣੇ ਮਨ ਨੂੰ ਗੁਰੂ ਨੂੰ ਸਮਰਪਿਤ ਕਰਕੇ ਸਿੱਖਣ ਦਾ ਯਤਨ ਕਰੀਏ, ਤੇ ਇਹ ਤੇ ਆਦਤਾਂ ਛੋਟੀਆਂ ਛੋਟੀਆਂ ਨੇ ਜਿਹੜੀਆਂ ਘਰ ਵਿੱਚ ਸਾਨੂੰ ਦੁਖੀ ਕਰ ਰਹੀਆਂ ਨੇ, ਇਹਨਾਂ ਆਦਤਾਂ ਤੋਂ ਅਸੀਂ ਕਿਵੇਂ ਬਚੀਏ? ਕੀ ਅਸੀਂ ਗੁਰੂ ਦੇ ਕੋਲ ਇਹ ਪੁੱਛਣ ਆਏ? ਮੈਂ ਦੇਖਦਾ ਕੁਛ ਬੱਚੇ ਉਹ 11ਵੀਂ 12ਵੀਂ ਕਲਾਸ ਵਿੱਚ ਪਹੁੰਚ ਜਾਂਦੇ, ਪੁੱਛੀਦਾ ਬੇਟਾ ਕਾਲਜ ਜਾ ਕੇ ਕੀ ਕਰੇਗਾ ਅੱਗੇ, ਕਹਿੰਦਾ ਜੀ ਮੈਂ ਤਾਂ ਸੋਚਿਆ ਨਹੀਂ ਹਲੇ। ਫਿਰ ਜਦੋਂ ਕਹੀਦਾ ਬੇਟਾ ਇਹ ਏਮ ਆਫ ਲਾਈਫ ਤੇ 7th ਸਟੈਂਡਰਡ ਜਾ ਕੇ ਡਿਸਾਈਡ ਹੋ ਜਾਣਾ ਚਾਹੀਦਾ ਸੀ, 6ਵੀਂ 7ਵੀਂ ਚ ਡਿਸਾਈਡ ਹੋ ਜਾਣਾ ਚਾਹੀਦਾ ਸੀ ਕਿ ਮੈਂ ਕਾਲਜ ਵਿੱਚ ਕਿਹੜੇ ਸਬਜੈਕਟ ਵਿੱਚ ਜਾਣਾ। ਇਹਦਾ ਮਤਲਬ ਹਾਲੇ ਤੱਕ ਡਿਸਾਈਡ ਹੀ ਨਹੀਂ ਕੀਤਾ। ਆਖੋ ਵਾਹਿਗੁਰੂ, ਜਿਹੜੇ ਬੱਚੇ ਨੇ 11ਵੀਂ 12ਵੀਂ ਤੱਕ ਜਾ ਕੇ ਡਿਸਾਈਡ ਨਹੀਂ ਨਾ ਕੀਤਾ, ਉਹ ਕਦੀ ਕਲਾਸ ਵਿੱਚੋਂ ਜਾ ਕੇ ਦੇਖ ਲੈਣਾ ਉਹ ਮੀਡੀਅਮ ਲੈਵਲ ਦਾ ਹੋਏਗਾ, ਕਿਉਂਕਿ ਉੱਥੇ ਜਾ ਕੇ ਤੇ ਉਹਦਾ ਕੈਰੀਅਰ ਡਿਸਾਈਡ ਹੋ ਜਾਣਾ ਚਾਹੀਦਾ ਸੀ ਉਹਨੇ ਕਿਹੜੀ ਲਾਈਨ ਚ ਜਾਣਾ। ਇਸੇ ਤਰ੍ਹਾਂ ਗੁਰੂ ਦੇ ਕੋਲ ਆਉਣ ਵਾਲਿਓ, ਸਾਡਾ ਇੱਕ ਟਾਰਗੇਟ ਡਿਸਾਈਡ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਤੋਂ ਕੀ ਸਿੱਖਣ ਜਾ ਰਹੇ ਹਾਂ। ਆਖੋ ਵਾਹਿਗੁਰੂ, ਵੈਸੇ ਤੇ ਪਤਾ ਨਹੀਂ ਤੇ ਸਮਝਾਉਣ ਚ ਫਰਕ ਰਿਹਾ, ਪਤਾ ਨਹੀਂ ਸਮਝਣ ਵਿੱਚ ਫਰਕ ਰਿਹਾ। ਬਹੁਤਿਆਂ ਨੂੰ ਵਿਚਾਰਿਆਂ ਨੂੰ ਇੰਝ ਲੱਗਦਾ ਹੈ ਕਿ ਗੁਰੂ ਦੇ ਕੋਲ ਤੇ ਕੇਵਲ ਮੰਗਣ ਜਾਈਦਾ। ਮੈਂ ਬੇਨਤੀ ਕਰਾਂ, ਮੰਗਣ ਤੋਂ ਬਾਅਦ ਜਿਹੜੀ ਦਾਤ ਮਿਲ ਜਾਵੇ ਉਹਨੂੰ ਸੰਭਾਲਣ ਵਾਸਤੇ ਸਿੱਖਣ ਵੀ ਚਾਹੀਦਾ। ਇਸ ਸਮਾਜ ਅੰਦਰ ਬਹੁਤ ਐਸੇ ਬਜ਼ੁਰਗਾਂ ਨੂੰ ਦੇਖਿਆ ਜਿਹੜੇ ਕਦੀ ਕਹਿੰਦੇ ਸੀ ਕਿ ਗੁਰੂ ਪਿਤਾ ਸਾਨੂੰ ਬੱਚਾ ਦੇ ਦੇਣ, 20 ਸਾਲਾਂ ਬਾਅਦ ਉਹੀ ਬਜ਼ੁਰਗ ਕਹਿੰਦੇ ਨੇ ਮੈਨੂੰ ਬੱਚੇ ਪੱਖੋਂ ਹੀ ਮੈਂ ਦੁਖੀ ਹਾਂ। ਕਦੀ ਕਹਿੰਦਾ ਹੈ ਕਿ ਗੁਰੂ ਪਿਤਾ ਮੈਨੂੰ ਬਿਜ਼ਨਸ ਦੇ ਦੇਣ, ਥੋੜੇ ਚਿਰ ਬਾਅਦ ਕਹਿੰਦਾ ਬਿਜ਼ਨਸ ਕਰਕੇ ਮੈਂ ਦੁਖੀ ਹਾਂ। ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸੰਭਾਲਦਿਆਂ ਇਹ ਮਨ ਕਿਤੇ ਅੰਦਰੋਂ ਉਲਝ ਨਾ ਜਾਵੇ, ਇਸ ਮਨ ਨੂੰ ਬਚਾਉਣ ਵਾਸਤੇ, ਇਹਨਾਂ ਆਦਤਾਂ ਤੋਂ ਮੁਕਤ ਹੋਣ ਵਾਸਤੇ ਸਤਿਗੁਰੂ ਕਹਿੰਦੇ ਤੂੰ ਜਾਣਿਆ ਹੀ ਨਹੀਂ, ਬੁੱਝਿਆ ਹੀ ਨਹੀਂ ਪਿਆਰਿਆ। ਧਨ ਜੋਰਨ ਕੋ ਧਾਇਆ, ਤੂੰ ਤੇ ਆਪਣੀ ਜ਼ਿੰਦਗੀ ਮਸ਼ੀਨ ਬਣਾਈ ਬੈਠਾ। ਆਖੋ ਵਾਹਿਗੁਰੂ, ਇੱਕ ਮਸ਼ੀਨ ਵਾਂਗ ਕਰੋ ਕੰਮ ਤੇ ਕੰਮ ਤੋਂ ਘਰ, ਇਸ ਤਰ੍ਹਾਂ ਤੇ ਤੂੰ ਆਪਣੀ ਜ਼ਿੰਦਗੀ ਨੂੰ ਬਿਮਾਰੀਆਂ ਲਾ ਲਏਗਾ। मैं बेनती करा काम करना जिम्मेवारी है क्योंकि परिवारिक जिम्मेवारियां चलाउणियां ने पुत्रां धीआं दीआं जिम्मेवारियां ने पर इन्हां जिम्मेवारियां दे स्ट्रेस विच शरीर नूं बीमारियां नहीं लाउणियां। सतगुरु कहण लगे गल याद रखी कि वाहिगुरु दा शुकराना वाहिगुरु दी याद ते वाहिगुरु दे गुणां तों बिना बाकी जिहड़ी सारे पासे भज दौड़ कर रहे हैं अंत संग काहू नहीं दीना बिरथा आप बंधाया साडियां अपनियां ही आदतां कदी दुख पैदा कर दिंदियां ने ते जदों दुख सिरे ते पहुंच जांदा ना ओ अंत वेले फिर कोई भी चीज सहाई नहीं हुंदी आखो वाहिगुरु कोई भी चीज सहाई नहीं हुंदी। तुसी देखोगे जदों किते ब्याह हुंदा है ब्याह दे विच रंग तमाशे भी हुंदे ने नचना टपना भी हुंदा है होर बड़ा कुछ हुंदा है पर सब तो जरूरी सी उस वेले एम्फासाइज इस गल ते करना कि जिस धी नूं तोर रहे हां कि उन्हां दोनां दीआं आपस विच आदतां मिलदीआं ने कि ओह दोनों एक दूसरे दीआं भावनावां नूं समझण दे समर्थ हन उन्हां दे अंदर ऑब्जरवेशन है जिन्हां घरां विच इह नहीं सी उन्हां घरां विच गैप पैणे शुरू हो जांदे जे गैप पैंदे 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 विछोड़े हो जांदे जे कमाल दी बात इह है जिस वेले विछोड़ा हो जांदा है उस वेले उन्हां नचण टप्पण वालिआं चों बौड़दा कोई भी नहीं आखो वाहिगुरू कोई भी नहीं क्योंकि अंत संग काहू नहीं दीना हुण दुख सिरे ते पहुंच गया कि जदों दुख किसे सिरे ते पहुंचदा है उस अंत वेले ना ते पैसा कम दिंदा है। पुछो उन्हां नूं जिन्हां दीआं धीआं नाल वापर जांदा है कोई कवे कि मैं इतना पैसा खर्च कर देंगा मेरी धी दा सुख वापस लै आओ नहीं आउंदा कोई रिश्तेदार मदद नहीं करदा और जितने भी गैप पैंदे ने घरां विच पैंदे छोटियां छोटियां आदतां विचों ही नहीं आखो वाहिगुरू किधरे बोलां दे विचों किधरे बिहेवियर दे विचों किधरे एक दूसरे दीआं आदतां दे विचों गुरु पातशाह कहिंदे प्यारिया तू ते अपने आप नूं अंदरों ही उलझा लिया है अंत संग काहू नहीं दीना विरथा आप बंधाया ना हर भजियो ना गुरजन सेवियो नह उपजियो कछ ज्ञाना तेरे अंदर वाहिगुरु दी जोत सी वाहिगुरु ने इतना कुछ दिता है दाता बरतदा रहा पर वाहिगुरु जी का शुकराना उतना ना होया जितनिया वाहिगुरु दीआं दाता बरतिया ऐ मना तू बाकी जिधर भी जांदा सी तेनू घर चेते रहिंदा सी घर दी याद तेरे अंदर बैठी रहिंदी सी तू बाहर जांदा सी परिवार चेते रहिंदा सी पर जिस वाहिगुरु ने घर दिता वाहिगुरु चेते नहीं दिया देखो परिवार चेते रहिंदा है जिस वाहिगुरु ने रिश्ते दिते ने वाहिगुरु भी चेते रवे ना हर भजियो चेता नहीं रहा ना गुरजन सेवियो गुरु की सेवा की है हुक्म मनना ओ हुक्म च की है कुछ साडियां आदतां बदलन वास्ते गुरु पिता ने कहा आ ना करी कुछ आदतां बनाउन वास्ते कहा आ करी बस आ गुरु की सिक्ख्या है आही गुरु की सेवा है जिथे सानू नवा जिंदगी विच नवापन पैदा करन वास्ते गुरु पिता ने कहा मिठत नीवी नानका गुण चंगियाईआं तत बड़ा आनंद है। मैं बेनती करा कोई प्रैक्टिकल ज्योके देखे बंदे कोले प्रॉपर्टी होवे वाहिगुरु दी दित्ती हुई रजमी ते निमरता विच विचरदा होवे पैसा दिता होवे वाहिगुरु ने खुला ते जिंदगी होवे संजम विच सुख दिते होण सारे सत्कार दिता होवे ते बड़ी निमरता विच चलदा होवे ते दुनिया भावे कही जावे कि इहदे कोले की होएगा उहनूं कोई फर्क नहीं पैंदा आखो वाहिगुरु ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਰੱਬ ਦੀ ਦਿੱਤੀਆਂ ਹੋਈਆਂ ਦਾਤਾਂ ਦਾ ਉਹ ਸੁੱਖ ਆਨੰਦ ਵੀ ਮਾਣ ਰਿਹਾ ਨਾਲ ਸ਼ੁਕਰਾਨੇ ਦਾ ਆਨੰਦ ਵੀ ਮਾਣ ਰਿਹਾ ਜੇ ਦੁਨੀਆਂ ਨਹੀਂ ਪਤੀਜਦੀ ਤੇ ਕੀ ਫਰਕ ਪੈਂਦਾ ਜੇ ਫਰਕ ਉੱਥੇ ਪੈਂਦਾ ਹੈ ਜਿੱਥੇ ਬੰਦੇ ਕੋਲ ਅਮੀਰੀ ਤੇ ਨਹੀਂ ਹੁੰਦੀ ਜਿਤਨੀ ਕੁ ਪ੍ਰੋਪਰਟੀ ਹੈ ਸਾਰੀ ਲੋਨ ਤੇ ਹੁੰਦੀ ਜੇ ਆਮਦਨ ਉਤਨੀ ਕੁ ਹੁੰਦੀ ਜੇ ਜਿਹੜੀ ਮਸਾਂ ਕਿਸ਼ਤਾਂ ਉਤਰਦੀਆਂ ਜੇ ਤੇ ਵਿਖਾਵਾ ਇੰਜ ਕਰਦਾ ਜੀ ਮੇਰੇ ਵਰਗਾ ਅਮੀਰ ਕੋਈ ਨੀ ਤੇ ਜਦੋਂ ਦੁਨੀਆਂ ਨੂੰ ਪਤਾ ਲੱਗ ਜਾਂਦਾ ਨਾ ਉਹ ਫਿਰ ਜਿਹੜਾ ਸਾਰਾ ਪੜਦਾ ਜਾਂ ਉਤਰ ਜਾਂਦਾ ਨਾ ਉੱਥੇ ਬਹੁਤ ਫਰਕ ਪੈਂਦਾ ਹੈ। ਤੇ ਮੈਂ ਬੇਨਤੀ ਕਰਾਂ ਜਿਹੜਾ ਗੁਰਮਤ ਵਾਲਾ ਜੀਵਨ ਜਿਉਵੇਂ ਉਹਦੇ ਚ ਫਰਕ ਕੁਛ ਨਹੀਂ ਪੈਂਦਾ। ਆਖੋ ਵਾਹਿਗੁਰੂ। ਤਿੰਨ ਚੀਜ਼ਾਂ ਬਾਹਰ ਨੇ, ਪੈਸਾ, ਪ੍ਰੋਪਰਟੀ, ਸਟੇਟਸ। ਤਿੰਨ ਚੀਜ਼ਾਂ ਅੰਦਰ ਨੇ, ਗੁਣ, ਗਿਆਨ, ਨਾਮ। ਵਾਹਿਗੁਰੂ ਨੇ ਸ਼ੁਕਰਾਨਾ ਦਿੱਤਾ ਹੋਵੇ, ਯਾਦ ਦਿੱਤੀ ਹੋਵੇ ਅੰਦਰ ਰਜਮੀ, ਗਿਆਨ ਦਾ ਦਿੱਤਾ ਹੋਵੇ ਖਜ਼ਾਨਾ, ਗੁਣਾਂ ਦੀ ਦਿੱਤੀ ਹੋਵੇ ਬਖਸ਼ਿਸ਼, ਤੇ ਬੰਦਾ ਆਪਣੇ ਅੰਦਰਲੇ ਆਪੇ ਨੂੰ ਛੁਪਾ ਕੇ ਤੁਰੇ ਤੇ ਦੁਨੀਆਂ ਕਹਿੰਦੀ ਹੋਵੇ ਇਹਨੂੰ ਕੀ ਪਤਾ ਹੋਣਾ ਤੇ ਕੀ ਫਰਕ ਪਏਗਾ। ਆਖੋ ਵਾਹਿਗੁਰੂ, ਕੀ ਫਰਕ ਪਏਗਾ। ਕਿਉਂਕਿ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਉਹ ਆਨੰਦ ਮਾਣ ਰਿਹਾ, ਸ਼ੁਕਰਾਨੇ ਦਾ ਆਨੰਦ ਮਾਣ ਰਿਹਾ, ਦੁਨੀਆਂ ਦੀ ਪਰਵਾਹ ਕੀ। ਆਖੋ ਵਾਹਿਗੁਰੂ। ਸਤਿਗੁਰੂ ਕਹਿਣ ਲੱਗੇ ਪਿਆਰਿਆ, ਜਿਹੜੀਆਂ ਗੁਰੂ ਨੇ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਕਹੀਆਂ ਸੀ, ਨਿਵਣ ਸੋ ਅੱਖਰ ਫਰੀਦਾ, ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਇਹ ਸਾਡੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਪਾਉਣ ਵਾਸਤੇ ਆ ਛੋਟੀਆਂ ਜਿਹੀਆਂ ਤਿੰਨ ਗੱਲਾਂ ਦੇ ਦਿੱਤੀਆਂ, ਜਿਹਦੇ ਨਾਲ ਅੰਦਰੋਂ ਬੜਾ ਆਨੰਦ ਨਾਲ ਭਰ ਜਾਏਗਾ। ਇਹਨੂੰ ਮੰਨਣਾ ਹੀ ਗੁਰੂ ਦੀ ਸੇਵਾ ਹੈ, ਮੰਨਣਾ ਗੁਰੂ ਦੀ ਸੇਵਾ ਹੈ। ਏ ਸਰਵਣੋ ਮੇਰਿਓ, ਸੱਚੈ ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਵੇਰੇ ਉੱਠਦਿਆਂ ਘਰ ਵਿੱਚ ਗੁਰਬਾਣੀ ਸੁਣਨ ਦਾ ਚਾਓ ਹੋਵੇ। ਅੱਜ ਦੇ ਸਮੇਂ ਅਨੁਸਾਰ ਮੈਂ ਤੇ ਕਹਾਂਗਾ, ਜੇ ਘਰ ਵਿੱਚ ਆਡੀਓ ਸਿਸਟਮ ਸੈਂਟਰਲਾਈਜ਼ਡ ਕਰਕੇ ਘਰ ਦੇ ਹਰ ਕਮਰੇ ਵਿੱਚ, ਬਹੁਤ ਐਸੇ ਘਰ ਨੇ ਜਿਨ੍ਹਾਂ ਘਰਾਂ ਵਿੱਚ ਹਰ ਵੇਲੇ ਗੁਰਬਾਣੀ ਜਾਂ ਕੀਰਤਨ ਦਾ ਪ੍ਰਭਾਵ 24 ਘੰਟੇ ਚੱਲਦਾ ਰਹਿੰਦਾ ਜੇ, ਉਹਨਾਂ ਘਰਾਂ ਵਿੱਚ ਛੋਟੇ ਬੱਚਿਆਂ ਤੇ ਬੜਾ ਅਸਰ ਪੈਂਦਾ ਜੇ। ਸਵੇਰੇ ਉੱਠਦੇ ਆਈ ਗੁਰਬਾਣੀ ਕੰਨਾਂ ਚ ਪੈਂਦੀ ਜੇ, ਉਹ ਗੱਡੀ ਚ ਬੈਠਦੇ ਜੇ ਗੱਡੀ ਚ ਵੀ ਕੀਰਤਨ ਚੱਲ ਰਿਹਾ ਹੈ, ਫੋਨ ਆਇਆ ਹੈ ਰਿੰਗ ਟੋਨ ਵੀ ਗੁਰਬਾਣੀ ਦੀ ਚੱਲ ਰਹੀ ਹੈ, ਫੋਨ ਉਠਾਇਆ ਹੈ ਹੈਲੋ ਕਹਿਣ ਦੀ ਬਜਾਏ ਵਾਹਿਗੁਰੂ ਜੀ ਕਿਹਾ ਹੈ, ਇੱਥੇ ਦੀ ਆਵਾਜ਼ ਵੀ ਵਾਹਿਗੁਰੂ ਦੀ ਆ ਰਹੀ ਹੈ, ਘਰ ਵਿੱਚ ਵਾਈਬ੍ਰੇਸ਼ਨ ਹੀ ਵੱਖਰੀ ਹੋਏਗੀ। ਇਹਦੇ ਉਲਟ ਅਗਰ ਗੁਰਬਾਣੀ ਲੱਗੀ ਹੋਵੇ, ਬੇਟਾ ਜਾਂ ਬੇਟੀ ਕਹਿੰਦੀ ਹੋਵੇ ਮਮਾ ਇਹ ਕੀ ਬੋਰ ਕਰਦੇ ਪਏ ਜੇ, ਬੰਦ ਕਰੋ ਇਹਨੂੰ, ਖਿਮਾ ਕਰ ਦੇਣੀ, ਇਹ ਗੱਲਾਂ ਤਾਂ ਕਹਿਣੀਆਂ ਪੈਂਦੀਆਂ ਜੇ ਅੱਜ ਸਮਾਜ ਅੰਦਰ ਚੱਲ ਰਿਹਾ ਸਭ ਕੁਛ। ਗੁਰਬਾਣੀ ਦੀ ਬਜਾਏ ਦੁਨੀਆਂ ਦੇ ਗੀਤ ਸਵੇਰੇ ਉੱਠ ਕੇ ਚੱਲਦੇ ਹੋਣ, ਉੱਥੇ ਕਿੱਥੇ ਉਹ ਵਾਈਬ੍ਰੇਸ਼ਨ ਮਿਲੇਗੀ ਜਿਹੜੇ ਗੁਰੂ ਦੇ ਪਿਆਰ ਵਾਲੀ ਮਿਲਣੀ ਹੈ। ਹੁਣ ਘਰ ਵਾਹਿਗੁਰੂ ਨੇ ਦਿੱਤਾ ਹੈ, ਮਰਜ਼ੀ ਸਾਡੀ ਚੱਲ ਰਹੀ ਹੈ ਕਿ ਅਸੀਂ ਉਸ ਘਰ ਨੂੰ ਵਾਹਿਗੁਰੂ ਦਾ ਸਮਝ ਕੇ ਵਾਤਾਵਰਨ ਬਣਾ ਕੇ ਰੱਖਣਾ ਜਾਂ ਆਪਣਾ ਸਮਝ ਕੇ ਬਣਾ ਕੇ ਰੱਖਣਾ। ਜੇ ਵਾਹਿਗੁਰੂ ਦਾ ਸਮਝ ਕੇ ਬਣਾਵਾਂਗੇ ਫਿਰ ਗੁਰੂ ਸਿਖਾਉਂਦੇ ਜੇ ਤੂੰ ਆਪਣੇ ਘਰ ਵਿੱਚ ਵੱਖ ਵੱਖ ਮਾਟੋ ਲਾ ਲਾ ਪਿਆਰਿਆ, ਤੇਰੇ ਡਾਇਨਿੰਗ ਟੇਬਲ ਦੇ ਕੋਲ ਲਿਖ ਕੇ ਲਾਇਆ ਹੋਵੇ, ਜਿਹ ਪ੍ਰਸਾਦ 36 ਅੰਮ੍ਰਿਤ ਖਾ ਹੈ ਤਿਸ ਠਾਕਰ ਕੋ ਰੱਖ ਮਨ ਮਾਂ ਹੈ, ਤੇ ਡਾਇਨਿੰਗ ਟੇਬਲ ਤੇ ਬੈਠਦੇ ਹਾਂ ਖਾਣਾ ਖਾਣ ਤੋਂ ਪਹਿਲਾਂ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਇੱਥੇ ਮੈਂ ਇੱਕ ਹੋਰ ਛੋਟਾ ਜਿਹਾ ਸੁਝਾਉ ਦੇ ਦਿਆਂ, ਜਿਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਨੇ, ਤੁਸੀਂ ਲਗਾਤਾਰ ਬੱਚੇ ਦੇ ਨਾਲ 2 ਹਫ਼ਤੇ ਖਾਣਾ ਖਾਣ ਵੇਲੇ ਉਹਨੂੰ ਕੋਲ ਬਿਠਾ ਕੇ ਉਹਨੂੰ ਆਪ ਇਹ ਪ੍ਰੈਕਟਿਸ ਕਰਵਾ ਦਿਓ, ਬੇਟਾ ਇਹ ਪੁੱਤਰਾ ਇਹ ਧੀਏ ਪਹਿਲਾਂ ਆਪਾਂ ਪਾਠ ਕਰਾਂਗੇ, ਤੂੰ ਮੇਰੇ ਨਾਲ ਬੋਲੀ, ਸਿਰਫ 4 ਹੀ ਪੰਕਤੀਆਂ ਅਸੀਂ ਬੋਲਦੇ ਹਾਂ, ਇਤਨੇ ਨਾਲ ਹੀ ਆਨੰਦ ਬਣ ਜਾਂਦਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਤੁਸੀਂ ਨੋਟ ਕਰਿਓ, 2 ਹਫ਼ਤੇ ਅਗਰ ਤੁਸੀਂ ਇਹ ਰੁਟੀਨ ਨਿਭਾ ਰਿਹਾ, ਜੇ ਉਹ 2 ਹਫ਼ਤਿਆਂ ਬਾਅਦ ਭੁੱਲ ਗਏ ਨਾ, ਤੁਸੀਂ ਦੇਖਿਓ ਛੋਟੇ ਬੱਚੇ ਜਿਹੜੇ ਨੇ ਨਾ ਕੋਰਾ ਕਾਗਜ਼ ਜੇ, ਉਹ ਕਹਿੰਦੇ ਨੇ ਮੰਮਾ ਅੱਜ ਸ਼ਬਦ ਨਹੀਂ ਪੜ੍ਹਨਾ, ਪਾਪਾ ਅੱਜ ਸ਼ਬਦ ਨਹੀਂ ਪੜ੍ਹਨਾ। ਮੈਂ ਪ੍ਰੈਕਟੀਕਲ ਲਾਈਫ ਵਿੱਚ ਦੇਖਿਆ ਜਿਨ੍ਹਾਂ ਘਰਾਂ ਵਿੱਚ ਇਹ ਰੁਟੀਨ ਚੱਲਦਾ ਹੈ ਨਾ, ਖਾਸ ਤੌਰ ਤੇ 2 ਭਰਾ ਜਾਂ 2 ਭੈਣ ਭਰਾ ਜਾਂ 2 ਭੈਣਾਂ ਹੁੰਦੇ ਨੇ ਨਾ, ਬੱਚੇ ਇੱਕੋ ਜਿਹੇ ਹੋਣ, ਤੇ ਆਪਾਂ ਦੇਖਦੇ ਹਾਂ ਨੈਚੁਰਲ ਪ੍ਰੋਸੈਸ ਹੈ, ਜੇ ਬੱਚੇ ਇੱਕੋ ਜਿਹੇ ਤੇ ਫਾਈਟਿੰਗ ਚੱਲਦੀ ਹੈ ਇੱਕ ਦੂਸਰੇ ਦੀ, ਇੱਕ ਦੂਸਰੇ ਦੀਆਂ ਸ਼ਿਕਾਇਤਾਂ ਚੱਲਦੀਆਂ, ਇਹ ਹੈ ਹੀ ਬਚਪਨ।
ਛੋਟੀ ਛੋਟੀ ਗੱਲ ਤੇ ਸ਼ਿਕਾਇਤ, ਫਿਰ ਦੇਖੋ ਸ਼ਿਕਾਇਤਾਂ ਵੀ ਬੜੀਆਂ ਸੁੱਚੀਆਂ ਸੁੱਚੀਆਂ ਆਉਂਦੀਆਂ ਨੇ। ਪਾਪਾ ਅੱਜ ਭੈਣ ਜੀ ਨੇ ਨਾ ਪਾਠ ਨਹੀਂ ਕੀਤਾ ਜਦੋਂ ਖਾਣਾ ਖਾਧਾ ਸੀ, ਕਦੇ ਉਹ ਦੱਸਦੀ ਮੈਂ ਵੀ ਤੇਰੀ ਸ਼ਿਕਾਇਤ ਲਾਊ, ਤੂੰ ਕੱਲ ਨਾ ਜਦੋਂ ਦੁੱਧ ਪੀ ਰਿਹਾ ਸੀ ਤੂੰ ਪਾਠ ਨਹੀਂ ਕੀਤਾ। ਆਹਾ, ਦੇਖੋ ਉਹੀ ਸ਼ਿਕਾਇਤਾਂ ਲਾਉਣ ਦੀ ਆਦਤ ਅੱਜ ਘਰ ਵਿੱਚ ਗੁਰਮਤ ਪੈਦਾ ਕਰਨ ਲੱਗ ਪਈ। ਲੋੜ ਹੈ ਘਰ ਦਾ ਮਾਹੌਲ ਬਣਾਉਣ ਦੀ। ਸਤਿਗੁਰੂ ਕਹਿਣ ਲੱਗੇ, ਤੂੰ ਅੰਦਰ ਬੈਠੇ ਹੋਏ ਵਾਹਿਗੁਰੂ ਦੀ ਯਾਦ ਨਾਲ ਨਾ ਜੁੜ ਸਕਿਆ, ਤੂੰ ਗੁਰੂ ਦਾ ਹੁਕਮ ਨਾ ਮੰਨ ਸਕਿਆ, ਨਾ ਉਪਜਿਓ ਕੱਛ ਗਿਆਨਾ, ਨਾ ਤੇਰੇ ਅੰਦਰਲੇ ਜੀਵਨ ਨੂੰ ਸਵਾਰਨ ਵਾਸਤੇ ਗਿਆਨ ਪੈਦਾ ਹੋ ਸਕਿਆ। ਘਟ ਹੀ ਮਾਹਿ ਨਿਰੰਜਨ ਤੇਰਾ ਤੈ ਖੋਜਤੇ ਉਦਿਆਨਾ, ਤੇਰੇ ਅੰਦਰ ਵਾਹਿਗੁਰੂ ਨੇ, ਤੂੰ ਆਪਣੇ ਸਾਈਕੋਲੋਜੀਕਲੀ ਸਿਸਟਮ ਨੂੰ ਜੰਗਲ ਬਣਾ ਲਿਆ। ਨੋਟ ਕਰਿਓ, ਜੰਗਲ ਤੇ ਬਗੀਚੀ ਚ ਕੀ ਫਰਕ ਹੈ? ਬਗੀਚੀ ਵਿੱਚ ਵੀ, ਗਾਰਡਨ ਵਿੱਚ ਵੀ ਬੂਟੇ ਨੇ, ਜੰਗਲ ਵਿੱਚ ਵੀ ਬੂਟੇ ਨੇ। ਜੰਗਲ ਦੇ ਬੂਟੇ ਵਿੱਚ ਵੀ ਫੁੱਲ ਖਿੜਦੇ ਨੇ, ਉਹਨਾਂ ਦੀ ਵੀ ਸੁਗੰਧੀ ਹੁੰਦੀ ਜੇ, ਪਰ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹਨਾਂ ਬੂਟਿਆਂ ਦੇ ਕੋਲ ਕੋਈ ਜਾ ਨਹੀਂ ਸਕਦਾ ਜੰਗਲ ਵਿੱਚ। ਫਰਕ ਕੀ ਹੈ? ਨੋਟ ਕਰਿਓ, ਨੰਬਰ ਇੱਕ, ਤਿੰਨ ਫਰਕ ਨੇ। ਨੰਬਰ ਇੱਕ, ਉਹਨਾਂ ਬੂਟਿਆਂ ਦੀ ਕਿਸੇ ਨੇ ਕੁਲੈਕਸ਼ਨ ਨਹੀਂ ਕੀਤੀ, ਜੰਗਲ ਦੇ ਬੂਟਿਆਂ ਦੀ, ਗਾਰਡਨ ਦੇ ਬੂਟਿਆਂ ਦੀ ਮਾਲੀ ਨੇ ਕੁਲੈਕਸ਼ਨ ਕੀਤੀ ਹੈ। ਨੰਬਰ ਦੋ, ਉਹਨਾਂ ਬੂਟਿਆਂ ਨੂੰ ਅਰੇਂਜ ਨਹੀਂ ਕੀਤਾ ਗਿਆ, ਗਾਰਡਨ ਦੇ ਬੂਟਿਆਂ ਨੂੰ ਅਰੇਂਜ ਕੀਤਾ ਗਿਆ, ਜੰਗਲ ਦੇ ਬੂਟਿਆਂ ਨੂੰ ਸੀਕੁਐਂਸੀ ਨਹੀਂ ਦਿੱਤੀ ਗਈ। ਇੱਥੇ ਸੀਕੁਐਂਸੀ ਦਿੱਤੀ ਹੈ ਪਿਆਰਿਆ, ਪਹਿਲਾਂ ਤੇ ਗੁਰੂ ਦੀਆਂ ਕਹੀਆਂ ਹੋਈਆਂ ਗੱਲਾਂ ਦੀ ਕੁਲੈਕਸ਼ਨ ਕਰਕੇ ਮੈਮਰੀ ਪਾਵਰ ਵਿੱਚ ਰੱਖ, ਮੈਮਰੀ ਪਾਵਰ ਵਿੱਚ ਰੱਖ ਕੇ ਫਿਰ ਇਹਨਾਂ ਨੂੰ ਅਰੇਂਜ ਕਰ ਲੈ ਕਿ ਜਦੋਂ ਮੈਨੂੰ ਗੁੱਸਾ ਆਉਂਦਾ ਉਸ ਵੇਲੇ ਮੈਂ ਜ਼ਰੂਰ ਪੰਕਤੀ ਪੜ੍ਹਨੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੁੰਦਾ ਹੈ। ਕੋਸ਼ਿਸ਼ ਕਰੀਏ, ਮੋਬਾਈਲ ਦੇ ਵਿੱਚ ਸਾਰਿਆਂ ਦੇ ਹੀ ਰਿਮਾਈਂਡਰ ਲੱਗ ਜਾਂਦਾ ਹੈ, ਅਸੀਂ ਮੋਬਾਈਲ 'ਚ ਹੀ ਲਿਖ ਕੇ ਰੱਖ ਲਈਏ ਪੰਕਤੀਆਂ। ਜਦੋਂ ਗੁੱਸਾ ਆਇਆ ਹੋਵੇ ਤੁਸੀਂ ਦੇਖੋਗੇ ਬੰਦਾ ਮੋਬਾਈਲ ਕੱਢਦਾ, ਪੁਲਿਸ ਨੂੰ ਫੋਨ ਕਰਦਾ, ਤੇ ਇੱਥੇ ਕਮਾਲ ਦੀ ਬਾਤ ਹੈ, ਉਹ ਮੋਬਾਈਲ ਕੱਢੇਗਾ, ਉਹ ਪੜ੍ਹੇਗਾ ਕਿਉਂਕਿ ਉਹਨੇ ਗੁੱਸਾ ਨਾਰਮਲ ਕਰਨਾ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਡਾਏ। ਹਰ ਵੇਲੇ ਸਾਨੂੰ ਇਹ ਪੰਕਤੀਆਂ ਸਾਡੀ ਮੈਮਰੀ 'ਚ ਬੈਠ ਜਾਣ। ਪਹਿਲਾਂ ਕੁਲੈਕਸ਼ਨ ਹੋਏਗੀ, ਫਿਰ ਅਰੇਂਜਡ ਹੋਏਗਾ ਕਿਹੜੇ ਵੇਲੇ ਕਿਹੜੀਆਂ ਪੰਕਤੀਆਂ ਚਾਹੀਦੀਆਂ ਨੇ। ਜਦੋਂ ਸਾਨੂੰ ਕੱਪੜੇ ਪਾਉਂਦੇ ਹਾਂ, ਕੱਪੜੇ ਧੋਂਦੇ ਹਾਂ, ਕੱਪੜੇ ਪ੍ਰੈਸ ਕਰਦੇ ਹਾਂ, ਉਸ ਵੇਲੇ ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵਾ, ਤਿਸਹਿ ਤਿਆਗ ਕਤ ਅਵਰ ਲਵਾਵਾ। ਜਦੋਂ ਪਾਣੀ ਪੀਂਦੇ ਹਾਂ, ਜਿਹੇ ਪ੍ਰਸਾਦ ਪੀਵੈ ਸ਼ੀਤਲ ਜਲਾ। ਜਦੋਂ ਅਸੀਂ ਏਅਰਕੋਨ ਜਾਂ ਹੀਟਰ ਲਾਉਂਦੇ ਹਾਂ, ਸੁਖਦਾਈ ਪਵਨ। ਜਦੋਂ ਕਿਚਨ ਚ ਖਾਣਾ ਬਣਾਉਂਦੇ ਹਾਂ, ਪਾਵਕ ਅਮੁੱਲਾ, ਪਾਵਕ ਹੁੰਦਾ ਅੱਗ। ਜਦੋਂ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਦੇਖਦੇ ਹਾਂ, ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ। ਜਦੋਂ ਅਸੀਂ ਬੋਡੀ ਸਪਰੇਅ ਵਰਤਦੇ ਹਾਂ, ਜਿਹ ਪ੍ਰਸਾਦ ਸੁਗੰਧਿਤ ਤਨ ਲਾਵਾ ਹੈ। ਅਰੇਂਜ ਕਰੋ ਜ਼ਿੰਦਗੀ ਨੂੰ, ਕਿਹੜੇ ਵੇਲੇ ਕਿਹੜੀਆਂ ਕਿਹੜੀਆਂ ਪੰਕਤੀਆਂ ਸਾਨੂੰ ਗੁਰੂ ਚੇਤੇ ਕਰਾਉਂਦੀਆਂ ਨੇ, ਵਾਹਿਗੁਰੂ ਚੇਤੇ ਕਰਾਉਂਦੀਆਂ ਨੇ, ਉਹਨਾਂ ਦੀ ਇੱਕ ਸੀਕੁਐਂਸੀ ਬਣਾ ਲਓ। ਪਤਾ ਹੈ ਰੋਜ਼ਾਨਾ ਹੀ ਸਵੇਰ ਵੇਲੇ ਇਸ਼ਨਾਨ ਕਰਨਾ ਹੈ ਤੇ ਉਸ ਵੇਲੇ ਪੜ੍ਹਨਾ ਹੈ, ਜੀਓ ਪਿੰਡ ਸਭ ਤੇਰੀ ਦਾਸ, ਇਹ ਸਰੀਰ ਤੇਰਾ ਹੈ ਵਾਹਿਗੁਰੂ ਜੀ। ਸੀਕੁਐਂਸੀ ਬਣਾਵਾਂਗੇ, ਸਾਨੂੰ ਪਤਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜਾ ਰੁਟੀਨ ਹੈ, ਤੇ ਉਸ ਰੁਟੀਨ ਮੁਤਾਬਕ ਇੰਨੇ ਵਜੇ ਖਾਣਾ ਖਾਂਦੇ ਹਾਂ। ਤੇ ਮੈਂ ਤੇ ਬੇਨਤੀ ਕਰਾਂ, ਜਿਹੜੇ ਜੌਬ ਕਰਦੇ ਨੇ ਨਾ, ਸਾਡੇ ਵਰਗਿਆਂ ਦਾ ਤਾਂ ਟਾਈਮ ਇੱਧਰ ਉੱਧਰ ਹੋ ਜਾਂਦਾ, ਜਿਹੜੇ ਜੌਬ ਕਰਦੇ ਨੇ ਉਹਨਾਂ ਦਾ ਟਾਈਮ ਐਕੂਰੇਟ ਹੈ, ਉਹਨਾਂ ਨੇ 8 ਵਜੇ ਜਾਣਾ। ਜੇ 8 ਵਜੇ ਜਾਣਾ ਤੇ ਰੋਜ਼ਾਨਾ ਹੀ ਉਹ 7:50 ਤੇ ਚਾਹ ਪੀ ਕੇ ਜਾਂ ਜਿੰਨੇ ਵਜੇ ਨਿਕਲਦੇ ਨੇ, ਐਕੂਰੇਟ 2-4 ਮਿੰਟ ਹੀ ਇੱਧਰ ਉੱਧਰ ਹੁੰਦੇ ਨੇ, 5 ਮਿੰਟ ਪਹਿਲਾਂ ਹੀ ਰਿਮਾਈਂਡਰ ਲਾ ਲਓ, ਤੇ ਰਿਮਾਈਂਡਰ ਲਾ ਕੇ ਉਸ ਰਿਮਾਈਂਡਰ ਵਿੱਚੋਂ ਉਸੇ ਵੇਲੇ ਪੰਕਤੀ ਸਾਡੇ ਮੋਬਾਈਲ ਤੇ ਆ ਜਾਵੇ। ਜੇ ਮਾਡਰਨ ਟੈਕਨੋਲੋਜੀ ਆ ਗਈ ਹੈ ਤੇ ਉਸਦੇ ਫਾਇਦੇ ਉਠਾਏ ਜਾਣ। ਮਾਡਰਨ ਟੈਕਨੋਲੋਜੀ ਅਨੁਸਾਰ ਦਿਨ ਦੀ ਸੀਕੁਐਂਸੀ ਬਣਾ ਕੇ ਦੇਖੋ, ਉਹ ਸੀਕੁਐਂਸੀ ਦੇ ਵਿੱਚ ਤੁਹਾਨੂੰ ਹਰ ਵੇਲੇ ਰਿਮਾਈਂਡਰ ਆ ਸਕਦਾ ਹੈ, ਤੇ ਉਹ ਰਿਮਾਈਂਡਰ ਤੈਨੂੰ ਯਾਦ ਕਰਵਾਏਗਾ ਪਿਆਰਿਆ। ਪਰ ਤੂੰ ਜਦੋਂ ਆਪਣੇ ਅੰਦਰਲੇ ਸਿਸਟਮ ਨੂੰ ਸੀਕੁਐਂਸੀ ਨਹੀਂ ਦਿੱਤੀ, ਅਰੇਂਜ ਨਹੀਂ ਕੀਤਾ, ਸਾਈਕੋਲੋਜੀਕਲੀ ਸਿਸਟਮ ਨੂੰ ਜੰਗਲ ਬਣਾ ਲਿਆ, ਇਸ ਜੰਗਲ ਦੇ ਵਿੱਚ ਤੂੰ ਭਟਕਦਾ ਫਿਰ ਰਿਹਾ, ਇਸ ਤਰ੍ਹਾਂ ਤੈਨੂੰ ਰੱਬ ਨਹੀਂ ਮਿਲੇਗਾ। ਖੋ ਵਾਹਿਗੁਰੂ। ਘਟ ਹੀ ਮਾਹਿ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ। ਇਹ ਸੰਸਾਰ ਭਵ ਸਾਗਰ ਆਪਣੇ ਅੰਦਰ ਜੰਗਲ ਬਣਾਈ ਬੈਠਾ, ਇਹਦੇ ਚ ਤੂੰ ਆਨੰਦ ਲੱਭਦਾ ਪਿਆ। ਤੇਰਾ ਮਨ ਅੰਦਰ ਗੁਣ ਮਰਦੇ ਪਏ ਜੇ, ਅੰਦਰ ਵਾਹਿਗੁਰੂ ਦਾ ਸ਼ੁਕਰਾਨਾ ਮਰਦਾ ਪਿਆ ਜੇ, ਪੇਸ਼ੈਂਸ ਮਰ ਜਾਂਦੇ ਜੇ, ਕ੍ਰੋਧ ਜਨਮ ਲੈਂਦਾ ਜੇ, ਤੇਰੇ ਅੰਦਰ ਨਿਮਰਤਾ ਮਰ ਜਾਂਦੀ ਹੈ, ਹਉਮੈ ਜਨਮ ਲੈਂਦੀ ਹੈ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਇੱਥੇ ਕਿਉਂਕਿ ਗੱਲ ਮਨ ਨੂੰ ਕਹਿ ਰਹੇ ਨੇ, ਮਨਾ ਤੂੰ ਅੰਦਰ ਇਹ ਜਨਮ ਮਰਨ ਦੇ ਚੱਕਰ ਵਿੱਚ ਭਰਮਦਾ ਫਿਰ ਰਿਹਾ, ਤੈਨੂੰ ਇੱਕ ਟਿਕਾਣਾ ਨਹੀਂ ਮਿਲਿਆ। ਉਹ ਟਿਕਾਣਾ ਹੈ ਵਾਹਿਗੁਰੂ ਦੇ ਸ਼ੁਕਰਾਨੇ ਦਾ ਆਨੰਦ। ਆਖੋ ਵਾਹਿਗੁਰੂ, ਵਾਹਿਗੁਰੂ ਦੀ ਯਾਦ ਦਾ ਆਨੰਦ। ਆਦਤ ਬਣਾ ਕੇ ਦੇਖੋ, ਕਈ ਵਾਰੀ ਕੁਛ ਕਹਿੰਦੇ ਨੇ ਨਾ ਅੱਖਾਂ ਬੰਦ ਕਰਕੇ ਸਿਮਰਨ ਕਰੀਏ, ਮੈਂ ਤੇ ਕਹਾਂਗਾ ਅੱਖਾਂ ਖੋਲ ਕੇ ਦੇਖੋ ਤੇ ਸਹੀ, ਚਾਰ ਸਵੇਰੇ ਜਿੱਧਰ ਵੀ ਦੇਖਾਂਗੇ ਸਭ ਵਾਹਿਗੁਰੂ ਦਾ ਦਿੱਤਾ ਹੋਇਆ। ਆਪਾਂ ਪਰਿਵਾਰਕ ਜੀਵਨ ਜਿਉਂਦੇ ਹਾਂ, ਪਰਿਵਾਰਕ ਜੀਵਨ ਵਾਲੇ ਦੀ ਤੇ ਭਗਤੀ ਬੜੀ ਸੌਖੀ ਜੇ। ਲੈ ਤੁਸੀਂ ਕਿਤੇ ਵੀ ਬੈਠੇ ਹੋ, ਆਪਣੇ ਬੈਡਰੂਮ ਵਿੱਚ ਬੈਠੇ ਹੋ, ਅੱਖਾਂ ਖੋਲ ਕੇ ਦੇਖੋ ਪਾਸੇ ਕੀ ਹੈ, ਬੈਡ ਹੈ। ਬੈਡ ਨੂੰ ਦੇਖ ਕੇ ਜੇ ਪ੍ਰਸਾਦ ਸੁਖ ਸੇਜ ਸੋਈ ਜਾਏ, ਮਨ ਆਠ ਪਹਿਰ ਤਾਂਕਾ ਜਸ ਗਾਵੀ ਜਾਏ, ਇਧਰ ਪਿਆ ਜਿੰਨੀਆਂ ਚੀਜ਼ਾਂ ਪਈਆਂ ਨੇ, ਪੰਗਤੀ ਪੜ ਕੇ ਦੇਖੋ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਬੜਾ ਆਨੰਦ ਆਏਗਾ। ਵਰਤ ਕੇ ਦੇਖਿਓ, ਪਹਿਲਾਂ ਤੇ ਥੋੜਾ ਥੋੜਾ ਹੋ ਸਕਦਾ, ਕਦੀ ਯਾਦ ਆ ਗਿਆ ਤੇ ਕਦੀ ਭੁੱਲ ਗਏ ਤੇ ਕਦੀ ਭੁੱਲ ਗਏ ਕਦੀ ਯਾਦ ਆ ਗਿਆ, ਫਿਰ ਹੌਲੀ ਹੌਲੀ ਰੁਟੀਨ ਬਣ ਜਾਏਗਾ। ਜਦੋਂ ਰੁਟੀਨ ਬਣ ਗਿਆ ਉਹੀ ਤੇ ਮਨ ਨੂੰ ਟਿਕਾਣਾ ਮਿਲ ਗਿਆ। ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਇਹ ਨਾਨਕ ਜੀ ਗੁਰੂ ਨੇ ਮੈਨੂੰ ਆਹ ਗੱਲ ਦੱਸੀ। ਆਖੋ ਵਾਹਿਗੁਰੂ, ਗੁਰੂ ਪਿਤਾ ਨੇ ਦੱਸਿਆ ਤੈਨੂੰ ਮਨੁੱਖਾ ਪਦਵੀ ਮਿਲੀ ਹੈ। ਭਗਤ ਕਬੀਰ ਜੀ ਨੇ ਇੱਕ ਚੋਟ ਮਾਰੀ ਹੈ, ਜਿਸ ਵੇਲੇ ਜਨਮ ਹੋਇਆ ਸੀ ਨਾ, ਸਾਡੇ ਕੋਲ ਕੋਈ ਰਾਈਟ ਨਹੀਂ, ਕੋਈ ਪਾਵਰ ਨਹੀਂ ਕਿ ਅਸੀਂ ਕਹਿ ਦਈਏ ਸਤਿਗੁਰੂ ਸਾਨੂੰ ਤੇ ਉਹ ਜਿਹਾ ਸਰੀਰ ਚਾਹੀਦਾ। ਸਾਡੀ ਕੋਈ ਮਰਜ਼ੀ ਨਹੀਂ ਹੈ। ਕਦੀ ਇਹ ਵੀ ਦੇਖਣਾ, ਆਪਾਂ ਜ਼ਿੰਦਗੀ ਜਿਉਂਦੇ ਹਾਂ ਨਾ, ਉਸ ਤੋਂ ਬਾਅਦ ਵੀ ਜੇ ਅਸੀਂ ਚਾਹੀਏ ਕਿ ਮੈਨੂੰ ਇਹੋ ਜਿਹਾ ਸਰੀਰ ਚਾਹੀਦਾ, ਨਹੀਂ। ਰੱਬ ਨੇ ਹਰ ਇੱਕ ਦਾ ਸਰੀਰ ਆਪਣਾ ਆਪਣਾ ਬਣਾਇਆ। ਭਗਤ ਕਬੀਰ ਜੀ ਕਹਿੰਦੇ ਸੋਚ ਕੇ ਦੇਖ, ਜੇ ਭਲਾ ਤੇਰੇ ਚਾਰ ਪੈਰ ਲਾਏ ਹੁੰਦੇ, ਸਿਰ ਤੇ ਦੋ ਸਿੰਘ ਲਾਏ ਹੁੰਦੇ, ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਫਿਰ ਕੀ ਕਰਦਾ ਤੂੰ। ਸ਼ੁਕਰ ਕਰ ਉਹਨੇ ਚਾਰ ਪੈਰ ਨਹੀਂ ਲਾਏ, ਪਸ਼ੂ ਨਹੀਂ ਬਣਾਇਆ, ਉਹਨੇ ਮਨੁੱਖ ਬਣਾ ਕੇ ਤੈਨੂੰ ਭੇਜਿਆ। ਖੋ ਵਾਹਿਗੁਰੂ, ਮੈਂ ਤੇ ਕਦੀ ਸੋਚਦਾ ਸੀ, ਇੱਕ ਕੈਂਪ ਲਾਇਆ ਉੱਥੇ ਰੇਲ ਕੋਚ ਫੈਕਟਰੀ, ਸਾਢੇ ਕੁ 500 ਬੱਚੇ ਸਨ ਉੱਥੇ ਸਕੂਲਾਂ ਦੇ, ਤੇ ਮੈਂ ਉਹਨਾਂ ਬੱਚਿਆਂ ਦੇ ਨਾਲ ਅਸੀਂ ਇੱਕ ਪੀਰੀਅਡ ਰੱਖਿਆ ਸੀ ਐਂਟਰਟੇਨਮੈਂਟ ਦਾ। ਉਸ ਐਂਟਰਟੇਨਮੈਂਟ ਦੇ ਵਿੱਚ ਅਸੀਂ ਸਕਰੀਨ ਦੇ ਉੱਪਰ ਡਿਸਪਲੇ ਕੀਤਾ ਵੀ ਇਮੈਜੀਨੇਸ਼ਨ ਬਣਾ ਕੇ ਦੇਖੋ, ਜੇ ਬੰਦਿਆਂ ਦੇ ਸਿੰਘ ਲੱਗੇ ਹੁੰਦੇ ਫਿਰ ਕੀ ਹੁੰਦਾ। ਬੰਦੇ ਤਾਂ ਹੁਣ ਛੋਟੀਆਂ ਤਲਵਾਰਾਂ ਦੇ ਨਾਲ ਹੀ ਲੜਦੇ ਪਏ ਜੇ, ਜੇ ਸਿੰਘ ਹੁੰਦੇ ਫਿਰ ਘਰਾਂ ਚ ਨੁਕਸਾਨ ਹੋ ਗਿਆ ਸੀ। ਤੇ ਉਹ ਬੱਚਾ ਕਹਿੰਦਾ ਜੀ ਫਿਰ ਤੇ ਮੰਮੀ ਪਾਪਾ ਛੋਟੀ ਜਿਹੀ ਗੱਲ ਤੇ ਇੱਕ ਦੂਸਰੇ ਨੂੰ ਸਿੰਘ ਮਾਰਦੇ। ਇਹ ਸ਼ੁਕਰ ਹੈ ਰੱਬ ਨੇ ਸਾਡੇ ਨਹੀਂ ਲਾਏ ਹਾਲੇ ਪਸ਼ੂ ਤੇ। ਕਦੀ ਕਦੀ ਲੜਦੇ ਦੇਖੇ, ਮੈਂ ਪਿੰਡਾਂ ਦਾ ਜੀਵਨ ਜਿਉਂਆ, ਪਿੰਡਾਂ ਦੇ ਵਿੱਚ ਮੈਂ ਪਸ਼ੂਆਂ ਨੂੰ ਭਿੜਦੇ ਵੀ ਦੇਖਿਆ, ਪਸ਼ੂਆਂ ਦੇ ਸਿੰਘ ਫਸਦੇ ਵੀ ਦੇਖਿਆ, ਪਰ ਕਦੀ ਕਦਾਈ ਰੇਅਰ ਕੇਸ ਹੈ ਕਿ ਪਸ਼ੂ ਕਿਸੇ ਪਸ਼ੂ ਦੇ ਸਿੰਘ ਮਾਰ ਰਿਹਾ, ਦੋ ਪਸ਼ੂਆਂ ਨੇ ਸਿੰਘ ਅੜਾਲੇ ਨੇ, ਕਦੀ ਕਦਾਈ ਵਾਪਰਦਾ। ਜੇ ਕਿਤੇ ਬੰਦਿਆਂ ਦੇ ਲਾਏ ਹੁੰਦੇ, ਹੋਏ ਬੁਰਾ ਹਾਲ ਹੋ ਜਾਂਦਾ। ਤੇ ਭਗਤ ਕਬੀਰ ਜੀ ਕਹਿੰਦੇ ਸੋਚ, ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਫਿਰ ਕੀ ਕਰਦਾ। ਹੁਣ ਤੇ ਬਿਨਾਂ ਸਿੰਘਾਂ ਤੋਂ ਇੱਕ ਦੂਸਰੇ ਨਾਲ ਸਿੰਘ ਫਸਾਏ ਜਾਂਦੇ ਨੇ, ਜੇ ਸਿੰਘ ਲਾਏ ਹੁੰਦੇ ਫਿਰ ਹਾਲ ਕੀ ਹੁੰਦਾ। ਹੁਣ ਤੇ ਉਂਝ ਹੀ ਬੰਦਾ ਸਿੰਘ ਫਸਾਈ ਜਾਂਦਾ ਹਰ ਇੱਕ ਨਾਲ, ਤੇ ਸਾਡੇ ਜਿਉਂ ਜਿਉਂ ਸਿੰਘ ਫਸਦੇ ਨੇ ਤਿਉਂ ਤਿਉਂ ਅਸੀਂ ਦੁਖੀ ਹੁੰਦੇ ਜਾਂਦੇ ਹਾਂ। ਇੱਕ ਗੱਲ ਪਿੰਡਾਂ ਦੇ ਜੀਵਨ ਵਾਲੇ ਜਾਣਦੇ ਨੇ, ਜਦੋਂ ਪਸ਼ੂ ਸਿੰਘ ਫਸਾ ਲੈਣ ਤੇ ਆਪਸ ਵਿੱਚ ਸਿੰਘ ਫਸ ਜਾਣ, ਫਿਰ ਦੋਨੋਂ ਧਿਰਾਂ ਡਿੱਗਦੀਆਂ ਨੇ। ਗੁਰੂ ਰਹਿਮਤ ਕਾਰਨ ਸਤਿਗੁਰੂ ਕਹਿਣ ਲੱਗੇ, ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਗੁਰੂ ਨੇ ਬਾਤ ਦੱਸ ਦਿੱਤੀ, ਇਨਸਾਨੀਅਤ ਦਿੱਤੀ ਹੈ, ਇਨਸਾਨ ਦਾ ਜੀਵਨ ਦਿੱਤਾ ਹੈ, ਗੁਰੂ ਨਾਲ ਜੁੜਿਆ ਪਿਆਰਿਆ ਵਾਹਿਗੁਰੂ ਦੀ ਯਾਦ ਵਿੱਚ ਜਿਉਣਾ ਸਿੱਖ ਲੈ, ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜਿਉਣਾ ਸਿੱਖ ਲੈ। ਭੁੱਲ ਚੁੱਕ ਦੀ ਖਿਮਾ ਗੁਰੂ ਰਹਿਮਤ ਕਾਰਨ ਸਾਡੇ ਅਲਪਕ ਜੀਵਾਂ ਤੇ ਕਿਰਪਾ ਕਰਕੇ ਸਤਿਗੁਰੂ ਆਪ ਹੀ ਸਾਨੂੰ ਬਖਸ਼ਾਂ ਦੇਣ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।